ਤੂੰ ਚੋ ਸੱਜਣ ਮੈਂਡਿਆ ਦੇਈ ਸੇਸੇ ਉਤਾਰ ਨੈਣ ਮਹਿੰਗੇ ਤਰਸਦੇ ਕਦ ਪੱਸੀ ਦੀਦਾਰ ਸੱਜਣ ਮੁਖ ਅਨੂਪ ਅੱਠੇ ਪਹਿਰ ਨਿਹਾਲ ਸਾਂ ਸੁਤੜੀ ਸੋ ਸਹੁ ਡਿੱਠ ਤੈ ਸੁਪਨੈ ਹਉ ਖੰਨੀਐ ਦਰਸਨ ਪਿਆਸੀ ਦਿਨ ਸਰਾਤ ਚੇਤਵਾਉ ਅਨ ਦਿਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਪਰਮ ਸਤਿਕਾਰ ਯੋਗ ਸਤਿਗੁਰੂ ਦੇ ਮੁਬਾਰਕ ਚਰਨ ਪਰਸਦੇ ਹੋਏ ਸਤਸੰਗੀ ਜਨੋ, ਸਰਬੱਤ ਮਾਈ ਭਾਈ ਗੁਰੂ ਦੇ ਸਾਜੇ ਨਿਵਾਜੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਖਸ਼ਿਸ਼ ਪ੍ਰਾਪਤ ਅਤੇ ਚਲਾਈ ਹੋਈ ਢਾਡੀ ਪ੍ਰਥਾ ਔਰ ਐਸੇ ਪੰਥ ਦੇ ਵਿਦਵਾਨ ਗੁਰਮੁਖ ਪਿਆਰੇ ਜਿਨ੍ਹਾਂ ਦੀ ਰਸਨਾ ਦੁਆਰਾ ਅਸੀਂ ਆਪਣੇ ਵਡੇਰਿਆਂ ਦਾ ਪਵਿੱਤਰ ਇਤਿਹਾਸ ਔਰ ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਕੁਰਬਾਨੀਆਂ ਨੂੰ ਯਾਦ ਕਰਨ ਵਾਸਤੇ ਅਤੇ ਜਿਹੜੇ ਲੋਕ ਕੌਮ ਦੇ ਅੰਦਰ ਬੈਠ ਕੇ ਗਦਾਰੀਆਂ ਕੀਤੀਆਂ ਉਹ ਵੀ ਉਹਨਾਂ ਦਾ ਜ਼ਿਕਰ ਵੀ ਅਸੀਂ ਇਤਿਹਾਸ ਦੇ ਪੰਨਿਆਂ 'ਚ ਸੁਣਨਾ ਹੈ। ਆਉਣ ਵਾਲੇ ਦਿਨਾਂ 'ਚ ਤੁਹਾਡੀ ਸੇਵਾ ਸਿੱਖ ਰਾਜ ਕਿਵੇਂ ਗਿਆ, ਸਾਡੀ ਬਰਬਾਦੀ ਦਾ ਕਾਰਨ ਕੀ ਬਣਿਆ, ਅਸੀਂ ਕਿਵੇਂ ਬਰਬਾਦ ਹੋਏ, ਇਹ ਦਿਨ ਸਾਡੇ 'ਤੇ ਮੰਦ ਭਾਗੇ ਕਿਵੇਂ ਆਏ। ਪੰਥ ਦੇ ਪ੍ਰਸਿੱਧ ਢਾਡੀ ਜਥੇ ਨੇ ਸਾਨੂੰ ਵਾਰਾਂ ਸੁਣਾ ਕੇ ਉਹ ਦੁੱਖਾਂ ਭਾਰੀ ਦਾਸਤਾਨ ਹੈ ਔਰ ਉਸ ਦੇ ਚਰੋਖੇ ਵਿੱਚੋਂ ਸਾਨੂੰ ਇਤਿਹਾਸ ਦੀ ਜਾਣਕਾਰੀ ਦੇਣੀ ਹੈ। ਅੱਜ ਉਹਨਾਂ ਨੇ ਸ਼ੁਰੂਆਤ ਕੀਤੀ ਹੋਈ ਹੈ, ਗੁਰੂ ਕਰੇ ਅਸੀਂ ਬੀਤੇ ਤੋਂ ਕੁਝ ਸਬਕ ਸਿੱਖ ਸਕੀਏ, ਜੋ ਕੁਝ ਸਾਡੇ ਨਾਲ ਵਾਪਰਿਆ ਹੈ ਅਸੀਂ ਉਸ ਤੋਂ ਕੋਈ ਸਬਕ ਲੈ ਸਕੀਏ ਅਤੇ ਉਹ ਦੁਸ਼ਮਣ ਜਿਹੜੇ ਸਿੱਖੀ ਨੂੰ ਖੋਰਾ ਲਾਉਣ ਵਾਲੇ ਨੇ, ਜਿਹੜੀਆਂ ਰੂਹਾਂ ਧਿਆਨ ਸਿੰਘ ਡੋਗਰੇ ਵਰਗੀਆਂ ਸੀ ਉਹ ਅੱਜ ਵੀ ਕੌਮ ਦੇ ਵਿੱਚ ਬਰਕਰਾਰ ਨੇ। ਤਿੰਨ ਤਿੰਨ ਰੁਪਈਏ ਤਨਖਾਹ ਮਹੀਨੇ ਦੀ ਲੈਣ ਵਾਲੇ ਲੋਕ ਸਾਡੀ ਬਦਕਿਸਮਤੀ ਸਿੱਖ ਰਾਜ ਦੇ ਕਰਤਾ ਧਰਤਾ ਬਣ ਬੈਠੇ। ਆਖਿਰਕਾਰ ਉਹਨਾਂ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਭਾਗ ਖੇਰੂੰ ਖੇਰੂੰ ਕਰਕੇ ਰੱਖ ਦਿੱਤਾ ਹੈ। ਉਹਦੇ ਪਰਿਵਾਰ ਨੂੰ ਵੀ ਖਤਮ ਕੀਤਾ ਹੈ ਔਰ ਉਹਦੀ ਕੀਤੀ ਹੋਈ ਸੇਵਾ 'ਤੇ ਇਹਨਾਂ ਲੋਕਾਂ ਨੂੰ ਡੋਗਰਿਆਂ ਨੂੰ ਜਦੋਂ ਗੱਲ ਨਾਲ ਲਾਇਆ ਅਤੇ ਉਹਦੇ ਇਹਨਾਂ ਨੇ ਸਾਨੂੰ ਸਬਜ ਬਾਗ ਐਸੇ ਵਿਖਾਏ ਜੋ ਅੱਜ ਵੀ ਇਤਿਹਾਸ ਦੇ ਪੰਨੇ ਸਾਡੇ ਸਾਹਮਣੇ ਨੇ। ਪਰ ਸਾਨੂੰ ਉਦੋਂ ਪਤਾ ਲੱਗਦਾ ਜਦੋਂ ਸਾਡਾ ਸਾਰਾ ਕੰਮ ਮਲੀਆ ਮੇਟ ਹੋ ਜਾਂਦਾ ਹੈ, ਖਰਾਬ ਹੋ ਜਾਂਦਾ, ਫਿਰ ਅਸੀਂ ਦੁਸ਼ਮਣ ਦੀ ਪਛਾਣ ਕਰਦੇ ਹਾਂ। ਪਤਾ ਨਹੀਂ ਇਹ ਸਾਡੀ ਬਦਕਿਸਮਤੀ ਕਹਿ ਲਓ ਜਾਂ ਕੋਈ ਗੁਰੂ ਦੀ ਕਰੋਪੀ ਕਹਿ ਲਓ, ਜਦੋਂ ਸਾਰਾ ਕੰਮ ਵਿਗੜ ਜਾਂਦਾ ਹੈ ਫਿਰ ਅਸੀਂ ਹੱਥ ਮਲਦੇ ਹਾਂ ਵੀ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਇਹ ਕਿਉਂ ਹੋਇਆ ਹੈ। ਅੱਜ ਵੀ ਸਾਡੇ ਨਾਲ ਇਸੇ ਤਰ੍ਹਾਂ ਹੈ। ਸਾਡੀ ਗਿਣਤੀ ਕਿੰਨੀ ਕੁ ਹੈ ਸਿੱਖਾਂ ਦੀ, ਪੰਜਾਬ ਦੀ ਧਰਤੀ ਕਿੱਡੀ ਕੁ ਵੱਡੀ ਹੈ। ਅੱਜ ਰੋਜ਼ ਦੇ ਰੋਜ਼ ਕੋਈ ਨਾ ਕੋਈ ਦੰਭੀ ਪਖੰਡੀਆਂ ਦੀਆਂ ਦੁਕਾਨਾਂ ਉੱਥੇ ਖੋਲ੍ਹੀਆਂ ਜਾ ਰਹੀਆਂ ਨੇ, ਜਿਨ੍ਹਾਂ ਲੋਕਾਂ ਨੇ ਸਾਨੂੰ ਧਾਰਮਿਕ ਤੌਰ ਰਾਜਨੀਤਿਕ ਤੌਰ 'ਤੇ ਸੇਧ ਦੇਣੀ ਸੀ, ਉਹਨਾਂ ਰਾਜਨੀਤਿਕ ਆਗੂਆਂ ਦੇ ਪਰਿਵਾਰਾਂ ਦੇ ਪਰਿਵਾਰ ਉਹਨਾਂ ਲੋਕਾਂ ਦੇ ਜਾ ਕੇ ਗਿੱਟੇ ਗੋਡੇ ਫੜਦੇ ਨੇ ਜਿਹੜੇ ਅੱਜ ਸਿੱਖੀ ਦੀ ਬੇੜੀ 'ਚ ਪੱਥਰ ਧਰ ਰਹੇ ਨੇ ਡੋਬਣ ਵਾਸਤੇ। ਔਰ ਇੱਥੋਂ ਤੱਕ ਵੀ ਕਿਹਾ ਗਿਆ ਵੀ ਸਾਨੂੰ ਸ਼ਾਂਤੀ ਨੂਰ ਮਹਿਲ ਵਾਲੇ ਤੋਂ ਮਿਲੀ ਹੈ, ਕਿਤੇ ਸ਼ਾਂਤੀ ਨਹੀਂ ਮਿਲੀ। ਹੁਣ ਜਦੋਂ ਜ਼ਿੰਮੇਵਾਰ ਪਰਿਵਾਰਾਂ ਦੇ ਬੰਦੇ ਇਹ ਬੱਚੇ ਇਹ ਕਹਿਣ, ਜ਼ਿੰਮੇਵਾਰ ਵਿਅਕਤੀਆਂ ਦੀਆਂ ਘਰਵਾਲੀਆਂ ਇਹ ਗੱਲ ਕਹਿਣ, ਜਦੋਂ ਜਿਨ੍ਹਾਂ ਨੇ ਸਾਡੇ 'ਤੇ ਰਾਜ ਕਰਨਾ ਹੈ ਉਹ ਲੋਕ ਜਾ ਕੇ ਚੰਦ ਵੋਟਾਂ ਦੀ ਖਾਤਰ ਉੱਥੇ ਨੱਕ ਗੋਡੇ ਰਗੜਨਾ, ਉੱਥੇ ਕੌਮ ਵਿਚਾਰੀ ਕੀ ਕਰੇ। ਜੇ ਅਕਾਲ ਤਖ਼ਤ 'ਤੇ ਕਿਸੇ ਬਜ਼ੁਰਗ ਕਿਸੇ ਦਾ ਖੰਡ ਪਾਠ ਰੱਖਣਾ ਹੋਵੇ ਤੁਹਾਡੇ ਲੀਡਰਾਂ ਨੂੰ ਉੱਚਾ ਥਾਂ ਬੈਠਣ ਨੂੰ ਚਾਹੀਦਾ ਅਤੇ ਗੁਰੂ ਗ੍ਰੰਥ ਸਾਹਿਬ ਥੱਲੇ ਚਾਹੀਦਾ ਹੈ। ਫੋਟੋਆਂ ਤੁਸੀਂ ਵੀ ਵੇਖੀਆਂ, ਮੈਂ ਵੀ ਵੇਖੀਆਂ, ਜੋ ਕੁਝ ਵਾਪਰਦਾ ਹੈ ਤੁਹਾਡੇ ਤੋਂ ਕੋਈ ਭੁੱਲਾ ਹੋਇਆ ਨਹੀਂ। ਸ੍ਰੀ ਅਕਾਲ ਤਖ਼ਤ ਸਾਹਿਬ ਹੈ, ਕਿੰਨੇ ਸ਼ਹੀਦ ਹੋਏ ਸਿੰਘ, ਉਹਨਾਂ ਦਾ 6 ਜੂਨ ਨੂੰ ਭੋਗ ਪੈਂਦਾ ਅਕਾਲ ਤਖ਼ਤ 'ਤੇ, ਉਹ ਭੋਗ ਪਾ ਕੇ ਅਤੇ ਉਸ ਵੇਲੇ ਪ੍ਰਸ਼ਾਦ ਵੰਡੋ ਅਤੇ ਘਰੋਂ ਕਰੀ ਜਾਓ, ਦਿਨ ਮਨਾਇਆ ਗਿਆ। ਪਰ ਇੱਕ ਕਿਸੇ ਵਿਅਕਤੀ ਇੱਕ ਦਾ ਕਦੇ ਅਖੰਡ ਪਾਠ ਉੱਤੇ ਕਦੇ ਕਿਸੇ ਨੇ ਨਹੀਂ ਰੱਖਿਆ। ਅਸੀਂ ਪੰਥਕ ਆਗੂ ਅਖਵਾਉਣ ਵਾਲਿਆਂ ਨੇ ਅਖੰਡ ਪਾਠ ਉਸ ਵਿਅਕਤੀ ਦੇ ਕਰਵਾਏ ਜਿਹਨੇ ਸਾਨੂੰ ਮੁੜ ਕੇ ਦਿੱਲੀ ਦੇ ਦੰਗੇ ਵੀ ਯਾਦ ਕਰਵਾ ਦਿੱਤੇ ਵੀ ਪੰਜਾਬ 'ਚ ਵੀ ਇਹ ਕੁਝ ਵਾਪਰ ਸਕਦਾ ਹੈ। ਜਿਹੜਾ ਦਿੱਲੀ ਸਾਨੂੰ ਸੰਤਾਪ ਭੋਗਿਆ, ਕਾਨਪੁਰ, ਬੋਕਾਰੋ, ਥਾਵਾਂ ਥਾਵਾਂ 'ਤੇ, ਉਹ ਅੱਗ ਦੀਆਂ ਲਪਟਾਂ ਤੁਹਾਡੀ ਪੰਜਾਬ ਦੀ ਧਰਤੀ 'ਤੇ ਚੱਲੀਆਂ ਅਤੇ ਖਾਮੋਸ਼ ਹੋ ਕੇ ਪੰਜਾਬ ਪੁਲਿਸ ਤਮਾਸ਼ਾ ਵੇਖਦੀ ਰਹੀ। ਸਭ ਕੁਝ ਸੰਤਾਪ ਸਾਨੂੰ ਫਿਰ ਦੁਬਾਰਾ ਭੋਗਣਾ ਪਿਆ ਅਤੇ ਰੱਖਿਆ ਅਖੰਡ ਪਾਠ ਅਤੇ ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਆਰੰਭ ਕਰ ਰਹੇ ਨੇ ਅਤੇ ਆਗੂ ਉੱਪਰ ਬੈਠੇ ਨੇ। ਉਹੀ ਆਗੂ ਜਾਂਦੇ ਨੇ ਸਾਧਨ ਉਸ ਦੇ ਡੇਰੇ 'ਤੇ, ਚੰਦ ਬੰਦਿਆਂ ਨਾਲ ਅਫਸੋਸ ਕਰਨ ਵਾਸਤੇ ਜੀ ਗਏ ਨੇ, ਉੱਥੇ ਦਰੀ 'ਤੇ ਬੈਠੇ ਨੇ ਜਾ ਕੇ। ਉੱਥੇ ਭੁੰਜੇ ਬੈਠਾ ਜਾ ਸਕਦਾ ਹੈ, ਉੱਥੇ ਕੋਈ ਚੇਅਰ ਕੋਈ ਕੁਰਸੀ ਦੀ ਕੋਈ ਜ਼ਰੂਰਤ ਨਹੀਂ, ਲੇਕਿਨ ਕੌਮ ਦੇ ਮਹਾਨ ਉਸ ਪਵਿੱਤਰ ਅਸਥਾਨ 'ਤੇ ਜਿਸ ਨੂੰ ਮੇਰੇ ਸਤਿਗੁਰੂ ਮੀਰੀ ਪੀਰ ਦੇ ਮਾਲਕ ਸਤਿਗੁਰੂ ਨੇ ਬਣਾਇਆ, ਕਿਸੇ ਕਾਰੀਗਰ ਦੇ ਕਿਸੇ ਮਿਸਤਰੀ ਦੇ ਹੱਥ ਨਹੀਂ ਲੱਗਣ ਦਿੱਤੇ। ਭਾਈ ਬੁੱਢਾ ਜੀ ਅਤੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਟਾਂ ਚਿਣ ਚਿਣ ਕੇ ਬਣਾਇਆ ਐਸਾ ਮਹਾਨ ਪਵਿੱਤਰ ਅਸਥਾਨ। ਔਰ ਸਾਡੇ ਲੋਕਾਂ ਦੇ ਆਗੂਆਂ ਦਾ ਇਹ ਇਤਿਹਾਸ, ਐਸਾ ਇਤਿਹਾਸ ਭਾਵੇਂ ਘੰਟਿਆਂ ਬੱਧੀ ਜ਼ਿਕਰ ਕਰੇ ਜਾਈਏ। ਪਿਛਲੇ ਦਿਨਾਂ 'ਚ ਕੌਮ ਨੇ ਵੀ ਸੰਤਾਪ ਭੋਗਿਆ, ਸਰਸੇ ਵਾਲੇ ਸਾਧ ਨੇ ਜੋ ਕਰਤੂਤਾਂ ਕੀਤੀਆਂ, ਪਰ ਅਫਸੋਸ ਇਸ ਗੱਲ ਦਾ ਵੀ ਜਦੋਂ ਚੋਰ ਕੁੱਤੀ ਇਕੱਠੇ ਰਲ ਜਾਣ ਉਸ ਵੇਲੇ ਕੱਖ ਨਹੀਂ ਬਣਦਾ। ਨੌਜਵਾਨ ਬੱਚੇ ਭਾਵੇਂ ਕੋਈ ਕਲੀਨ ਸ਼ੇਪ ਸੀ, ਭਾਵੇਂ ਕੋਈ ਕਿਸ ਤਰ੍ਹਾਂ ਸੀ, ਤੁਸੀਂ ਆਖਰ TV 'ਤੇ ਵੇਖਦੇ ਰਹੇ ਹੋ, ਮਰ ਮਿਟਣ ਵਾਸਤੇ ਬਾਹਰ ਨਿਕਲ ਆਏ। ਸਾਡੇ ਗੁਰੂ ਦਾ ਬਾਣ, ਸਾਡੇ ਗੁਰੂ ਦਾ ਅੰਮ੍ਰਿਤ ਬਖਸ਼ੇ ਹੋਏ ਨੂੰ ਇਹ ਲੋਕ ਕਵੇ ਮੈਂ ਤੁਹਾਨੂੰ ਦੇਣਾ, ਇਹ ਹਿਰਦੇ ਵੇਰਕ ਖਬਰ ਸਿੱਖਾਂ ਨੇ ਬਰਦਾਸ਼ਤ ਨਹੀਂ ਕੀਤੀ। ਪਰ ਆਪਣੇ ਸੰਗੀਆਂ ਸਾਥੀਆਂ 'ਤੇ ਕੁਝ ਲਾਣਾ ਸਾਡੇ ਧਾਰਮਿਕ ਅਖਵਾਉਣ ਵਾਲੇ ਆਗੂਆਂ ਦਾ ਨਾਲ ਲਿਆ ਅਤੇ ਕੌਮ ਨੂੰ ਐਸੇ ਸਬਜ਼ ਬਾਗ, ਐਸੇ ਭੰਬਲ ਭੂਸੇ 'ਚ ਪਾਇਆ ਵੀ ਅੱਜ ਤੱਕ ਉਹਦਾ ਕੋਈ ਫੈਸਲਾ ਨਹੀਂ ਹੋ ਸਕਿਆ, ਕੱਖ ਨਹੀਂ ਅਸੀਂ ਉਹਦਾ ਵਿਗਾੜ ਸਕੇ। ਉਹਦਾ ਕਾਰਨ ਕੀ ਹੈ ਵੀ ਅਸੀਂ ਉਹਨਾਂ ਲੋਕਾਂ ਦੇ ਜਾ ਕੇ ਗਿੱਟੇ ਗੋਡੇ ਫੜਦੇ ਹਾਂ, ਉਹਨਾਂ ਲੋਕਾਂ ਨੂੰ ਸ਼ਹਿ ਦਿੰਦੇ ਹਾਂ। ਸਰਕਾਰ ਉਹਨਾਂ ਦੀ ਮਦਦ 'ਤੇ ਬੈਠੀ, ਏਜੰਸੀਆਂ ਉਹਨਾਂ ਦੇ ਸਿਰ 'ਤੇ ਬੈਠੀਆਂ ਨੇ। ਅਸੀਂ ਦਿਨ ਬ ਦਿਨ ਕਮਜ਼ੋਰ ਕਰਨ ਵਾਸਤੇ ਸਿੱਖਾਂ ਨੂੰ ਇੰਨੇ ਹੱਥ ਕੰਡੇ ਵਰਤੇ ਜਾਂਦੇ ਨੇ ਵੀ ਤੁਸੀਂ ਸਿੱਖ ਕੌਮ ਦੀ ਕੋਈ ਜਥੇਬੰਦੀ ਮੈਨੂੰ ਵਿਖਾ ਦਿਓ ਜਿਹੜੀ ਇੱਕ ਥਾਂ ਤੇ ਇਕੱਠੀ ਹੋਵੇ, ਇੱਕ ਜਥੇਬੰਦੀ ਵਿਖਾ ਦਿਓ, ਵੀਹ ਬੰਦੇ ਔਰ ਵੀਹ ਜਥੇਬੰਦੀਆਂ ਦੇ ਪਾਠਕ ਪਾ ਕੇ ਖੇਰੂੰ ਕਰਕੇ ਰੱਖ ਦਿੱਤਾ ਹੈ। ਦਮਦਮੀ ਟਕਸਾਲ ਦਾ ਮਹਾਨ ਵਿਰਸਾ ਸੀ, ਸਾਡੇ ਪੱਲੇ ਛੱਡਿਆ ਹੀ ਕੱਖ ਨਹੀਂ। ਅਖੰਡ ਕੀਰਤਨੀ ਜਥਾ ਸੀ, ਸਾਡੇ ਨਾਲੋਂ ਵੱਧ ਉਹਨਾਂ 'ਚ ਪਾਠਕ ਪਾ ਕੇ ਕਈ ਥਾਈਂ ਖੇਰੂੰ ਕਰਕੇ ਰੱਖ ਦਿੱਤੇ। ਕੋਈ ਨਿਹੰਗ ਸਿੰਘ ਜਥੇਬੰਦੀ ਲੈ ਲਓ, ਕੋਈ ਸੰਪਰਦਾ ਲੈ ਲਓ, ਜਿਹੜੀ ਮਾੜੀ ਮੋਟੀ ਸਿਰ ਚੁੱਕਦੀ ਹੋਵੇ, ਕਿਸੇ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਹੀ ਨਹੀਂ ਦਿੱਤਾ ਹੈ। ਸ੍ਰੀ ਅਕਾਲ ਤਖਤ ਸਾਹਿਬ ਮਹਾਨ ਹੈ, ਹਰ ਸਿੱਖ ਦਾ ਸਿਰ ਚੁੱਕਦਾ ਹੈ। ਉੱਥੋਂ ਚੱਲ ਪਓ ਅਤੇ ਜਿੰਨੇ ਗੁਰਦੁਆਰੇ ਬਣੇ ਨੇ ਦੇਸ਼ਾਂ ਦੇ, ਵਿਦੇਸ਼ਾਂ ਦੇ, ਪ੍ਰਦੇਸ਼ਾਂ ਦੇ, ਤੁਸੀਂ ਇੱਕ ਗੁਰਦੁਆਰਾ ਮੈਨੂੰ ਵਿਖਾ ਦਿਓ ਕਿ ਇੱਥੇ ਸ਼ਾਂਤੀਪੂਰਵਕ ਪ੍ਰੋਗਰਾਮ ਚੱਲਦਾ, ਇੱਥੇ ਕਦੇ ਰੌਲਾ ਨਹੀਂ ਪਿਆ। ਕੋਈ ਐਸਾ ਗੁਰਦੁਆਰਾ ਨਹੀਂ ਜਿੱਥੇ ਸ਼ਾਂਤੀਪੂਰਵ ਹੋਵੇ। ਇਹ ਜ਼ਰੂਰ ਸੁਣਨ ਨੂੰ ਮਿਲਦਾ ਹੈ ਵੀ ਜੇ ਫਲਾਣਾ ਆਇਆ ਨਾ, ਢਾਡੀ ਜਾਂ ਰਾਗੀ ਜਾਂ ਕਥਾ ਵਾਲਾ, ਜੇ ਦੂਜੇ ਗੁਰਦੁਆਰੇ ਚਲਾ ਗਿਆ ਤਾਂ ਫਿਰ ਅਸੀਂ ਨਹੀਂ ਵੜਨ ਦੇਣਾ, ਜੇ ਸਾਡੇ ਕੋਲ ਨਾ ਆਇਆ ਤਾਂ ਫਿਰ ਸਾਡਾ ਕੋਈ ਸੰਬੰਧ ਨਹੀਂ। ਅਸੀਂ ਗੁਰਦੁਆਰੇ ਵੰਡੇ, ਅਸੀਂ ਪ੍ਰਚਾਰਕ ਵੰਡੇ, ਅਸੀਂ ਢਾਡੀ ਵੰਡੇ, ਅਸੀਂ ਰਾਗੀ ਵੰਡੇ, ਅਸੀਂ ਤਾਂ ਗੁਰਬਾਣੀ ਵੀ ਵੰਡ ਲਈ ਵੀ ਮੈਂ ਹੁਣ ਇੰਨੀ ਪੜ੍ਹਨੀ ਹੈ, ਦੂਜਾ ਕਹਿੰਦਾ ਮੈਂ ਇੰਨੀ ਪੜ੍ਹਨੀ, ਤੀਜਾ ਕਹਿੰਦਾ ਮੈਂ ਇੰਨੀ ਪੜ੍ਹਨੀ ਹੈ। ਅਸੀਂ ਗੁਰਬਾਣੀ 'ਤੇ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਨ੍ਹਾਂ ਲੋਕਾਂ ਨੇ 40-40 ਵਰੇ ਕੀਰਤਨ ਦੀ ਸੇਵਾ ਕਰਕੇ ਕੈਸਟਾਂ ਬਣਾ ਬਣਾ ਕੇ ਵੇਚੀਆਂ, ਅੱਜ ਉਹਨਾਂ ਲੋਕਾਂ ਨੇ ਆਖਿਆ ਵੀ ਮੈਨੂੰ ਪਤਾ ਹੀ ਅੱਜ ਲੱਗਾ ਵੀ ਇਹ ਗੁਰੂ ਦੀ ਬਾਣੀ ਨਹੀਂ। ਜਦੋਂ ਕੋਠੀਆਂ ਬਣ ਗਈਆਂ, ਬੱਚੇ ਸੈੱਟ ਹੋ ਗਏ, ਸਾਰਾ ਕੁਝ ਕੌਮ ਤੋਂ ਲੁੱਟ ਪੁੱਟ ਲਿਆ, ਅੱਜ ਕਹਿੰਦੇ ਸਾਨੂੰ ਪਤਾ ਲੱਗਾ ਵੀ ਇਹ ਤਾਂ ਬਾਣੀ ਨਹੀਂ, ਮੈਂ ਤਾਂ ਕੱਚੀ ਬਾਣੀ ਪੜ੍ਹਦਾ ਰਿਹਾ। ਅੱਜ ਦਸ਼ਮੇਸ਼ ਪਿਤਾ ਧਰਮੀ ਪਿਤਾ ਹੈ, ਜਿਸ ਨੇ ਕੁਝ ਲੁਕਾਇਆ ਹੀ ਨਹੀਂ ਸਾਡੇ ਕੋਲੋਂ, ਉਸ ਗੁਰੂ ਦੀ ਬਾਣੀ 'ਤੇ ਵੀ ਅੱਜ ਸਿੱਖ ਦਾ ਸਾਰਾ ਟਿੱਲ ਲੱਗ ਰਿਹਾ ਹੈ। ਕਿਤਾਬਾਂ ਛਪੀ ਜਾ ਰਹੀਆਂ, ਕੈਸਟਾਂ ਬਣੀ ਜਾ ਰਹੀਆਂ, ਏਜੰਸੀਆਂ ਮਗਰ ਕੰਮ ਕਰੀ ਜਾਂਦੀਆਂ ਨੇ, ਪੈਸੇ ਦੇ ਕੇ ਸਾਡੇ ਬੰਦਿਆਂ ਨੂੰ ਭਰਮਾਈ ਜਾਂਦੀਆਂ ਨੇ। ਅੱਜ ਸਾਨੂੰ 5-7 ਸਾਲਾਂ 'ਚ ਪਤਾ ਲੱਗਾ ਵੀ ਇਹ ਤਾਂ ਅਸੀਂ ਗਲਤੀ ਪਾਸੇ ਤੁਰੇ ਰਹੇ। ਸਾਡੇ ਪਿਤਾ ਪਿਤਾਮੇ ਬਹਾਦਰ ਸੂਰਮੇ ਜਿਹੜੇ ਲੜਦੇ ਮਰਦੇ ਰਹੇ, ਜਿਨ੍ਹਾਂ ਦੀਆਂ ਮਹਾਨ ਪੰਥ ਨੂੰ ਦੇਣਾ ਨੇ ਕੁਰਬਾਨੀਆਂ ਨੇ, ਕਿ ਉਹਨਾਂ ਸਾਡੇ ਬਜ਼ੁਰਗਾਂ ਨੇ ਇਸ ਗੱਲ ਦਾ ਕੋਈ ਇਲਮ ਨਹੀਂ ਸੀ, ਜਿਨ੍ਹਾਂ ਨੇ ਕਦੇ ਜਪਜੀ ਸਾਹਿਬ ਨਹੀਂ ਪੜ੍ਹਿਆ ਉਹ ਗੱਲਾਂ ਦਸਮ ਦੀ ਬਾਣੀ ਦੀਆਂ ਕਰਦੇ ਨੇ, ਔਰ ਐਸਾ ਵਾਦ ਵਿਵਾਦ ਵਾਲੀਆਂ ਗੱਲਾਂ ਕਰਦੇ ਨੇ। ਮੈਂ 4-5 ਸਾਲ ਹੋ ਗਏ ਟੋਰਾਂਟੋ ਸਾਂ, ਡਿਗਸੀ ਰੋਡ ਗੁਰਦੁਆਰਾ ਹੈ, ਉੱਥੇ ਇੱਕ ਬਜ਼ੁਰਗ ਮੈਨੂੰ ਕਥਾ ਤੋਂ ਬਾਅਦ ਮਿਲਿਆ, ਕਹਿੰਦਾ ਗਿਆਨੀ ਜੀ ਮੈਨੂੰ ਇਹ ਦੱਸੋ ਵੀ ਮੂਲ ਮੰਤਰ ਕਿੱਥੋਂ ਤੱਕ ਪੜ੍ਹੀਦਾ ਹੈ। ਮੈਂ ਕਿਹਾ ਤੂੰ ਅੱਗੇ ਕਿੱਥੋਂ ਤੱਕ ਪੜ੍ਹਦਾ ਹੈ ਬਜ਼ੁਰਗਾ? ਮੈਂ ਅੱਗੇ ਨਹੀਂ ਪੜ੍ਹਦਾ, ਤੁਸੀਂ ਮੈਨੂੰ ਦੱਸੋ ਵੀ ਕਿੱਥੋਂ ਤੱਕ ਪੜ੍ਹੀਦਾ ਹੈ। ਮੈਂ ਕਿਹਾ ਤੂੰ ਗਾਂਹ ਨਹੀਂ ਪੜ੍ਹਨਾ, ਤੂੰ ਕੇਵਲ ਸਵਾਦ ਲੈਣਾ ਬਾਪੂ, ਪੜ੍ਹਨਾ ਨਹੀਂ ਤੂੰ। ਇਹ ਕਿੰਨਾ ਦੱਸਦਾ ਹੈ? ਮੈਂ ਦੱਸੂੰਗਾ, ਮੇਰੇ ਤੋਂ ਬਾਅਦ ਹੋਰ ਕਥਾ ਬਾਅਦ ਕਹੂ, ਫਿਰ ਉਹਨੂੰ ਪੁੱਛਣਾ ਵੀ ਤੂੰ ਦੱਸ ਹੁਣ ਵੀ ਕਿੰਨਾ ਹੈ। ਜਿਹਨੂੰ ਰੋਟੀ ਦੀ ਭੁੱਖ ਲੱਗੀ ਹੋਵੇ ਉਹ ਕਰੇ ਪੁੱਛਦਾ ਵੀ ਮੈਂ ਰੋਟੀ ਖਾਵਾਂ ਕਿ ਨਾ ਖਾਵਾਂ। ਜਿਹਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ ਉਹ ਕੋ ਕਰੋ ਤਾਂ ਸਹੀ, ਪੜ੍ਹੋ ਤਾਂ ਸਹੀ, ਕਿੰਨਾ ਪੜ੍ਹਦਾ ਫਿਰ ਪਤਾ ਲੱਗੇ ਵੀ ਮੈਂ ਇੰਨਾ ਅਭਿਆਸ ਕਰਦਾ, ਫਿਰ ਤਾਂ ਅਗਲੀ ਗੱਲ ਤੁਰੇ। ਜਿਹਨਾਂ ਕਰਨਾ ਹੀ ਕੱਖ ਨਹੀਂ, ਜਿਹਨੂੰ ਸੱਚੇ ਨਾਮ ਦੀ ਭੁੱਖ ਹੀ ਨਹੀਂ ਕਦੇ ਲੱਗਦੀ, ਜਿਹਨਾਂ ਨੂੰ ਪਤਾ ਹੀ ਨਹੀਂ ਗੁਰੂ ਕੀ ਬਾਣੀ ਦਾ, ਉਹ ਟੀਕਾ ਟਿੱਪਣੀ ਤੋਂ ਸਵਾਏ ਹੋਰ ਕੱਖ ਵੀ ਪੱਲੇ ਨਹੀਂ। ਫਿਰ ਇਹੋ ਜਿਹੀਆਂ ਗੱਲਾਂ ਤੁਹਾਨੂੰ ਅਖਬਾਰਾਂ 'ਚ ਤੁਸੀਂ ਪੜ੍ਹਦੇ ਹੋ, ਕੱਢ ਕੱਢ ਕੇ ਵਿਖਾਉਣਗੇ ਵੀ ਦੱਸੋ ਜੀ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ ਹੈ। ਇਹਨਾਂ ਕੌਮ ਨੂੰ ਬਦਨਾਮ, ਗੁਰੂ ਕੀ ਬਾਣੀ 'ਤੇ ਹਮਲੇ, ਗੁਰੂ 'ਤੇ ਹਮਲੇ ਹੋਏ। ਪਿਛਲੇ ਦਿਨੀਂ ਇੱਕ ਗਾਇਕ ਨੇ ਕੈਸਟ ਭਰੀ ਸੀ, ਤੁਸੀਂ ਮੋਬਾਈਲਾਂ ਵਿੱਚ ਵੀ ਉਹਦਾ ਗੀਤ ਰਿਕਾਰਡ ਕਰ ਲਿਆ, ਤੁਹਾਡੇ ਘਰ ਘਰ ਉਹ ਟੇਪਾਂ 'ਤੇ ਗੀਤ ਵੱਜਿਆ ਹੈ। ਮੈਂ ਕਿਸੇ ਮਹਾਂਪੁਰਖ ਦੀ ਛੁਟਿਆਉਣਾ ਨਹੀਂ ਕਿਸੇ ਨੂੰ ਚਾਹੁੰਦਾ, ਪਰ ਉਸ ਵੀਰ ਦੇ ਕਹੇ ਹੋਏ ਸ਼ਬਦ 16 ਆਨੇ ਸੱਚ ਸੀ, 16 ਆਨੇ ਵੀ ਗੁਰੂ ਨਾਨਕ ਨੇ ਪੈਦਲ ਚੱਲ ਚੱਲ ਕੇ ਥਾਵਾਂ ਥਾਵਾਂ 'ਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪਿਰਥਮੀ ਸੱਚਾ ਢੋਆ। ਧੰਨ ਗੁਰੂ ਨਾਨਕ ਸਾਹਿਬ ਥਾਵਾਂ ਥਾਵਾਂ 'ਤੇ, ਸਾਰਾ ਹਿੰਦੁਸਤਾਨ ਹੀ ਨਹੀਂ ਔਰ ਗਰੀਬ ਨਿਵਾਜ ਦੀ ਪਹਿਲੀ ਉਦਾਸੀ ਵੇਖ ਲਈਏ। ਸਤਿਗੁਰੂ ਸੁਲਤਾਨਪੁਰ ਛੱਡਦੇ ਹੋਏ ਗੇਰੂ ਰੰਗ ਦੇ ਕੱਪੜੇ ਪਹਿਨੇ ਤੇ ਹਜ਼ੂਰ ਸੱਚੇ ਪਾਤਸ਼ਾਹ ਸਾਥੀਆਂ ਨੂੰ ਨਾਲ ਲਿਆ ਪਿਤਾ ਬਾਬਾ ਕਲਿਆਣ ਚੰਦ ਜੀ ਦੇ ਕੋਲ ਆਏ। 67 ਸਾਲ ਦੇ ਬਜ਼ੁਰਗ ਬਾਪੂ ਦੇ ਆਣ ਨਮਸਕਾਰ ਕੀਤੀ ਤੇ ਆਖਿਆ, ਪਿਤਾ ਜੀ ਸੜਦੇ ਬਲਦੇ ਸੰਸਾਰ ਨੂੰ ਵੇਖਣ ਜਾਣਾ ਚਾਹੁੰਦਾ ਹੈ, ਕੋਈ ਸਮੇਂ ਦੀ ਆਗਿਆ ਦਿਓ। ਪਿਤਾ ਜੀ ਤੋਂ ਆਗਿਆ ਲਈ ਤੇ 50 ਮੀਲ ਦਾ ਸਫ਼ਰ 17 ਦਿਨਾਂ 'ਚ ਤੈਅ ਕਰਦੇ ਏਮਨਾਬਾਦ ਜਾ ਪਹੁੰਚੇ। ਏਮਨਾਬਾਦ ਤੋਂ 400 ਮੀਲ ਦਾ ਪੈਂਡਾ ਹਰਿਦੁਆਰ ਦਾ ਤੇ ਹਜ਼ੂਰ ਵਿਸਾਖੀ ਤੇ ਹਰਿਦੁਆਰ ਜਾ ਲੋਕਾਂ ਨੂੰ ਉਪਦੇਸ਼ ਦਿੱਤਾ ਹੈ। ਹਰਿਦੁਆਰ ਤੋਂ ਅਲਮੋੜੇ ਥਾਣੀ ਹੁੰਦੇ ਹੋਏ ਸਤਿਗੁਰੂ ਗੋਰਖ ਮਤੇ ਦਾ ਸਥਾਨ ਜਿਹਨੂੰ ਨਾਨਕ ਮਤਾ ਕਹਿੰਦੇ ਹੋ ਉੱਥੇ ਜਾ ਦਰਸ਼ਨ ਦਿੱਤੇ। ਉਹਨਾਂ ਜੋਗੀਆਂ ਦਾ ਹੰਕਾਰ ਨਿਵਿਰਤ ਕੀਤਾ, ਭੰਗਰਨਾਥ ਝੰਗਰਨਾਥ ਵਰਗਿਆਂ ਨੂੰ ਸਤਿਗੁਰੂ ਨੇ ਸੁਮਤ ਬਖਸ਼ੇ। ਉੱਥੋਂ ਸਤਿਗੁਰੂ ਚੱਲੇ ਤੇ ਅਯੁੱਧਿਆਪੁਰੀ ਦੀਵਾਲੀ ਦਾ ਮੇਲਾ ਸੀ, ਉੱਥੇ ਜਾ ਪਹੁੰਚੇ। ਦੀਵਾਲੀਓ ਬਾਅਦ ਮਾਘੀ ਦਾ ਮੇਲਾ ਆਉਂਦਾ ਹੈ ਤੇ ਪੰਡਿਤ ਲੋਕ ਜਿਹੜੇ ਨੇ ਉਹ ਤ੍ਰਿਵੇਣੀ ਰਾਜ ਤੀਰਥ ਤੇ ਪਵਿੱਤਰ ਅਸਥਾਨ ਗਿਣ ਕੇ ਇਸ਼ਨਾਨ ਕਰਦੇ ਨੇ, ਉਹਨਾਂ ਵਾਸਤੇ ਮੁਬਾਰਕ ਹੈ। ਪਰ ਦੁੱਖ ਉਦੋਂ ਆਉਂਦਾ ਹੈ ਜਦੋਂ ਅਸੀਂ ਸ਼ਹੀਦਾਂ ਦੇ ਆਗੂ ਅਖਵਾਉਣ ਵਾਲੇ ਵੀ ਅਸੀਂ ਆਪਣੇ ਆਪ ਨੂੰ ਵੱਡੇ ਵੱਡੇ ਅਖਵਾਉਣ ਵਾਲੇ ਧਾਰਮਿਕ ਅਸੀਂ ਉੱਥੇ ਜਾ ਕੇ ਇਸ਼ਨਾਨ ਕਰਦੇ ਹਾਂ, ਕਦੇ ਹਰਿਦੁਆਰ ਕਦੇ ਤ੍ਰਿਵੇਣੀ ਦੇ ਤੇ ਲੰਗਰ ਵੀ ਉੱਥੇ ਲਾਉਂਦੇ ਹਾਂ। ਤੁਹਾਡਾ ਪੈਸਾ ਦਿੱਤਾ ਸ਼ਹੀਦਾਂ ਵਾਸਤੇ, ਲੰਗਰ ਲਾਏ ਹੁੱਕੀਆਂ ਪੀਣੇ ਸਾਧਾਂ ਵਾਸਤੇ ਹਰਿਦੁਆਰ ਜਾ ਕੇ। ਇਹ ਅੱਜ ਦਾ ਵੀ ਤੁਹਾਡਾ ਇਤਿਹਾਸ ਹੈ ਨਹੀਂ ਤੇ ਪਤਾ ਕਰ ਲਿਓ, ਹਰਿਦੁਆਰ ਲੰਗਰ ਲੱਗਦੇ ਨੇ, ਐਸਾ ਕੌਮ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਧੰਨ ਗੁਰੂ ਨਾਨਕ ਸਾਹਿਬ ਪ੍ਰਾਗਰਾਜ ਤੀਰਥ ਉਸ ਸਥਾਨ ਤੇ ਜਾ ਪਹੁੰਚੇ ਮਾਘੀ ਦੇ ਉੱਥੇ ਮੇਲੇ ਤੇ ਤਮਾਮ ਲੋਕ ਇਕੱਠੇ ਹੋਏ ਪ੍ਰਾਗਰਾਜ ਤੀਰਥ ਤੇ ਇਸ਼ਨਾਨ ਦਾ ਮਹਾਤਮ ਗਿਣਦੇ ਹੋਏ। ਉੱਥੋਂ ਸਤਿਗੁਰੂ ਅੱਗੇ ਚੱਲੇ ਤੇ ਖਾਲਸਾ ਜੀ ਕਾਂਸ਼ੀਪੁਰੀ ਆਉਂਦੀ ਹੈ ਜਿੱਥੇ ਫੱਗਣਵਦੀ 14 ਨੂੰ ਹਰ ਸਾਲ ਸ਼ਿਵਰਾਤਰੀ ਦਾ ਮੇਲਾ ਆਉਂਦਾ ਹੈ। ਸ਼ਿਵਰਾਤਰੀ ਹਮੇਸ਼ਾ ਉੱਥੇ ਮਨਾਈ ਜਾਂਦੀ ਹੈ, ਥਾਵਾਂ ਥਾਵਾਂ ਤੇ ਮਨਾਉਂਦੇ, ਅਚਲ ਸਾਹਿਬ ਮਨਾਉਂਦੇ ਜਿੱਥੇ ਗੁਰਦੁਆਰਾ ਸ਼ਹੀਦਾਂ ਦੀ ਯਾਦ 'ਚ ਟਕਸਾਲ ਵੱਲੋਂ ਨਵਾਂ ਬਣਾਇਆ ਜਾ ਰਿਹਾ, 1 ਕਿਲੋਮੀਟਰ ਦੀ ਦੂਰੀ ਹੈ ਸਾਰੀ। ਸ਼ਿਵਰਾਤਰੀ ਉੱਥੇ ਵੀ ਮਨਾਈ ਜਾਂਦੀ ਹੈ, ਗੁਰੂ ਨਾਨਕ ਸਾਹਿਬ ਉਹ ਸ਼ਿਵਰਾਤਰੀ ਦੇ ਇਕੱਠ ਵਿੱਚ ਵੀ ਸ਼ਾਮਿਲ ਹੋਏ। ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ ਭਾਈ ਗੁਰਦਾਸ ਸਾਹਿਬ ਜੀ ਨੇ ਵਾਰਾਂ 'ਚ ਲਿਖਿਆ ਹੈ। ਸਤਿਗੁਰੂ ਉੱਥੇ ਕਾਂਸ਼ੀਪੁਰੀ ਪਹੁੰਚਦੇ ਨੇ, ਉੱਥੋਂ ਅੱਗੇ ਫਿਰ ਬਿਹਾਰ ਦਾ ਤੀਰਥ ਗਿਆ ਜੀ ਹੈ। ਉੱਥੋਂ ਸਤਿਗੁਰੂ ਗਰੀਬ ਨਿਵਾਜ ਪੈਂਡਾ ਤੈਅ ਕਰਦੇ ਕਰਦੇ ਉਹ ਬੁੱਢੀ ਨਦੀ ਦਰਿਆ ਦੇ ਕੰਢੇ ਤੇ ਆਸਾਮ ਦੇਸ਼ ਜਿਹਨੂੰ ਕਾਮਰੂਪ ਦੇਸ਼ ਆਖਿਆ ਜਾਂਦਾ ਸੀ, ਆਸਾਮ ਦੇਸ਼ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਗੁਹਾਟੀ ਤੋਂ 2 ਕਿਲੋਮੀਟਰ ਦੀ ਦੂਰੀ ਤੇ ਲਹਿੰਦੇ ਵਾਲੇ ਪਾਸੇ ਨਦੀ ਦੇ ਕੰਢੇ ਤੇ ਬਣਿਆ ਹੋਇਆ ਕਾਮਾਖਿਆ ਦੇਵੀ ਦਾ ਮੰਦਰ ਹੈ, ਜਿੱਥੇ ਬੜਾ ਭਾਰੀ ਪਖੰਡ ਸੀ। ਪਰ ਇਸਤਰੀ ਗਮਨ ਕਰਨਾ ਤੇ ਸ਼ਰਾਬਾਂ ਕੁਆਬਾਂ ਦਾ ਦੌਰ ਚਲਾਉਣਾ ਧਰਮ ਦੇ ਬੁਰਕੇ ਵਿੱਚ, ਇਹ ਉੱਥੇ ਲੋਕਾਂ ਦਾ ਧਰਮ ਬਣ ਚੁੱਕਾ ਸੀ। ਸਤਿਗੁਰੂ ਉੱਥੇ ਜਾ ਪਹੁੰਚੇ, ਜਾ ਉਪਦੇਸ਼ ਦਿੱਤਾ ਹੈ। ਉੱਥੋਂ ਫਿਰ ਪਹਾੜੀ ਰਸਤਾ ਤੈਅ ਕਰਦੇ ਕਰਦੇ ਜਗਨਨਾਥ ਦਾ ਮੰਦਰ ਜਿੱਥੇ ਫੱਗਣਵਦੀ ਵਾਹਿਗੁਰੂ, ਜਿੱਥੇ ਖਾਲਸਾ ਜੀ ਜੂਨ ਦੇ ਦਿਨਾਂ ਵਿੱਚ ਹਰ ਸਾਲ ਉੱਥੇ ਮੇਲਾ ਲੱਗਦਾ ਹੈ, ਔਰ ਉਸ ਮੇਲੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਨਨਾਥ ਜਾ ਕੇ ਦਰਸ਼ਨ ਦਿੰਦੇ ਨੇ। ਉੱਥੋਂ ਸਤਿਗੁਰੂ ਗਰੀਬ ਨਿਵਾਜ ਚੱਲਦੇ ਨੇ ਤੇ ਚੋਜੀਪੁਰੀ ਤੋਂ ਫਿਰ ਥਾਵਾਂ ਥਾਵਾਂ ਤੇ ਜੰਗਲੀ ਰਸਤਾ ਤੈਅ ਕਰਦੇ ਕਰਦੇ ਦਰਸ਼ਨ ਜਾ ਕੇ ਦਿੱਤੇ ਤੇ ਭਾਈ ਮਰਦਾਨੇ ਦੀ ਮਦਦ ਕੀਤੀ, ਕੌਡੇ ਰਾਕਸ਼ ਨੂੰ ਉਤਾਰਿਆ, ਔਰ ਭੀਲਵਾੜਾਂ ਦਾ ਇਲਾਕਾ ਸਾਰਾ ਸਤਿਗੁਰੂ ਗਰੀਬ ਨਿਵਾਜ ਨੇ ਤੈਅ ਕੀਤਾ ਹੈ। ਜਿੱਥੇ ਰਾਮ ਜੀ ਨੇ ਪੁਲ ਦੇ ਉੱਤੇ ਬੰਨਣ ਵਾਸਤੇ ਰਾਵਣ ਨੂੰ ਮਾਰਨ ਵਾਸਤੇ ਪੁਲ ਬੰਨਿਆ ਸੀ, ਉਸ ਥਾਂ ਤੇ ਹਜ਼ੂਰ ਪਹੁੰਚੇ। ਉੱਥੋਂ ਅੱਗੇ ਰਮੇਸ਼ਰ ਵਾਲੇ ਥਾਂ ਤੋਂ ਹੁੰਦੇ 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 ਖਾਲਸਾ ਜੀ 8000 ਮੀਲ ਤੋਂ ਵੀ ਵੱਧ ਸਫ਼ਰ ਤੈਅ ਕਰਕੇ ਹਜ਼ੂਰ ਵਾਪਸ ਮੁੜ ਕੇ ਆਏ। ਥਾਵਾਂ ਥਾਵਾਂ ਤੇ ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਉਤਾਰਿਆ, ਔਰ 4 ਉਦਾਸੀਆਂ ਗਿਣ ਕੇ ਸਤਿਗੁਰਾਂ ਨੇ ਨਿਹਾਲ ਕੀਤਾ ਸਾਰਿਆਂ ਨੂੰ। ਫਿਰ ਇੱਥੇ ਹੀ ਬਸ ਨਹੀਂ, 18 ਟਾਪੂਆਂ ਤੇ ਜਾ ਕੇ ਉੱਥੋਂ ਦੇ ਰਾਜਿਆਂ ਨੂੰ ਵੀ भाव भगती का उपदेश गुरु नानक निरंकार जी ने दिता है। सब धर्मां दे लोगां ने आख्या साडे गुरदेव ने साडे सतगुरु ने इन्ना सत्कार सतगुरु का और धन गुरु नानक साहब नूं मुसलमाना ने पीर करके पूजिया और हिंदुआं ने गुरु करके पूजिया सिखां दे है ही बापू। भाई गुरदास साहब ने जिक्र किया भी जाहर पीर जगत गुर बाबा, पर मैं जो 18 टापुआं दे राजां नूं उपदेश दे के निहाल कीता है, मनुखता नूं तारिया, पशुआं नूं तारिया, पंछियां नूं तारिया, बिरशां नूं भी तार दिता है और वह बिरश भी खालसा जी उहदी छां अचल रही। ते कदे यूपी जाइए ते ओ रीठा साहब दा पवित्र अस्थान अज भी फल रीठिया ते मिठा ही लगता है। गुरु नानक ने बिरशां नूं भी तार दिता, बिरशां दे भी गुरु बने, सप्पां दे भी गुरु, सप्प भी छां करदा है। गुरु तो पंजा ला के पहाड़ विच पंजा सौ बना दिंदा है, पत्थरां दा भी गुरु नानक है। भूतां प्रेतां दा भी पशु प्रेत मुक्त का उतारे, पाहन पारी उतारे, नानक दास तेरी सरणाई सदा सदा बलिहारे। ऐसे गुरु नानक साहब है। पर जेड़ी गल मैं बेनती करनी चाहुंदा है, भावें उस गायक ने बड़ा सुंदर गाया, तुसां सारियां ने सुनिया है, चंगी गल होना भी चाहिए भी अज असी गुरु नानक दे नाम हेठ एवें पखंड दीआं दुकानां खोलियां भी जुत्ती पाउण वाला होर सेवादार, जराबां पाउण वाला होर सेवादार, तार चार चार गड्डियां राओ लश्कर महंगीआं गड्डियां, ते फिर 15-15 गनमैन, सानू खतरा बड़ा जी। ऐसा भोली भाली जनता नूं गुमराह करन दे कुझ यतन उन्हें गीत 16 ने सही लिखिया सी, पर असी इस गल की खुशी भी मनाई है तो भावें बदनामी सी, पर संगत ने आख्या भी नहीं सच है। ओह व्यक्ति कल टोरंटो तुहाडे फिर गीत गाउंदा है ते ओह कहिंदा भी गुरु गोबिंद सिंह साहब ने तुहानू दित्ता की है दसो। टर्न बाई टर्न पहलो साधा संतां दी निंदिया कर ली है, तुसी बड़े खुश होए, उन्हें आख्या 80% जनता मेरे नाल है, मैं गीत गाया मेरा की विगाड़िया, उन्होंने 80% लोग मेरे नाल ने। कल उन्हें तुहाडी धरती ते आके आख्या भी गुरु गोबिंद सिंह ने दसो भी की दिता है, 650 राजा रणजीत सिंह जट हो जिन्हें राज कीता गुरु ने की दिता है। तो उस व्यक्ति दे शब्द ने सानू टोंदे ने भी कित्थों जे बोलते ने, जो असी अवेसले हो जाने हैं उदो फिर अगली चूंडी वढ़दे ने भी हुण पता लगूगा हुण सिख कित्थे खलोता है। सानू रोज दे रोज टहा लाउण वास्ते ऐसे कुछ यतन, ना साडी गुरु की बाणी इन्हां तों बची, ना पंथ की माण मर्यादा इन्हां लोकां तों बची, असी सारे कुछ ते धजियां उड़ाउण दे कुछ यतन कीते। नाल दी नाल जिन्हां मरो जीवड़िया ने, जिन्हां सूरबीर बहादुरां ने धन गुरु ग्रंथ साहिब सच्चे पातशाह दा ओह अटासरा लैंदिया होया, अखर अखर ते गुरु भावना कीते, जिन्हां बहादुर सूरमियां ने धर्म की राखी वास्ते कुरबानियां दित्तियां, जेड़े मर मिटे गुरु के प्यारे, रोज अरदास भी याद करते हैं, केवल अरदास तक सीमित है। कुछ गल्लां पंथ विच ऐं जापदियां रूटीन बन जांदी है, रूटीन असी रूटीन विच कहिंदे आ, जिन्हां सिंघां सिंघणियां धर्म हेर सीस दित्ते, बंद बंद कटवाए, खोपरियां लुहाईयां, चरखड़ियां ते चढ़े, तन आरियां नाल चरवाए, देगां विच उबाले गए, पट्टियां विच झोके गए, कीमा कीमा कीते गए, पहिणां ते मैतावां ने 125 मन दे पीसने पीसे, खनी खनी रोटी दे गुजारा कीता, बच्चों के टुकड़ा टुकड़ा करवा के झोली च पवा लिया, नेजां ते टंगवा लिया, तिन्हां दी कमाई का ध्यान करके बोलो जी वाहिगुरु, इहदों वध के कख भी नहीं, इथों असी इन्ना क बस अगे चल पैने हैं, उन्हां दी कमाई का किन्ना क असी ध्यान धरदे हां, सानू इस गल का कोई इलम नहीं अज तक। कल दियां गल्लां कौमी संघर्ष चलिया, बहादुर सूरमे अखंड कीर्ति जथा दमदमी टकसाल, बहादुर सूरमियां दे जथेबंदी नित्री और संत बाबा जरनैल सिंह जी की सुचजी अगवाई हेठ पंजाब की धरती ते गुरु ग्रंथ साहब के अदब सत्कार नूं मुख रखदिया होया, गुरधामां की पवित्रता नूं कायम रखण दे लई जेड़े मेरे गुरुदेव दे ए बचन सी, जब आव की आओ दे निदान बने, अति ही रण में तब जूझ मरो, ਉਹਨਾਂ ਬਚਨਾਂ ਨੂੰ ਸਫਲਿਆਂ ਕਰਦੇ ਹੋਏ, ਅਸੀਂ ਤਾਂ ਕੇਵਲ ਪੜ੍ਹ ਹੀ ਛੱਡਦੇ ਹਾਂ ਜਿਨ੍ਹਾਂ ਨੇ ਸਫਲਿਆ ਕੀਤਾ ਹੈ। ਅਸੀਂ ਕਿੰਨੇ ਕਿੰਨੇ ਪੈਸੇ ਲਾ ਕੇ ਦੀਨੋ ਬਦੀਨ ਹੋ ਕੇ ਵੀ ਕੈਨੇਡਾ ਅਮੈਰੀਕਾ ਆਉਣ ਨੂੰ ਤਿਆਰ ਬੈਠੇ ਹੈ ਕਿ ਸਾਨੂੰ ਕੋਈ ਲੈ ਜਾਵੇ, ਅਸੀਂ ਦੀਨੋ ਬਦੀਨ ਹੋ ਕੇ ਵੀ ਆਉਣ ਨੂੰ ਤਿਆਰ ਹੈ। ਕਿਹੜੀ ਕਿਹੜੀ ਜੁਗਤੀ ਨਾਲ ਅਸੀਂ ਇੱਥੇ ਆਉਂਦੇ ਹਾਂ ਵਿਦੇਸ਼ਾਂ ਵਿੱਚ, ਮੈਂ ਗੁਰੂ ਦੀ ਹਜ਼ੂਰ 'ਚ ਕਹਿਣ ਲੱਗਿਆ ਵੀ ਸ਼ਰਮ ਆਉਂਦੀ ਹੈ। ਭੈਣ ਭਰਾ ਨੂੰ ਵੀ ਜੇ ਲਾਵਾਂ ਕਰਨੀਆਂ ਪੈਣ ਗੁਰੂ ਕੀ ਹਜ਼ੂਰੀ ਤਾਂ ਤਾਂ ਵੀ ਕੋਈ ਡਰ ਨਹੀਂ, ਕਿਉਂਕਿ ਵਿਦੇਸ਼ ਜਾਣਾ ਹੈ। ਸ਼ਰਮ ਧਰਮ ਦੇ ਛੱਪ ਖਲੋਏ ਕੂੜ ਫੇਰਾ ਪ੍ਰਧਾਨ ਵੇਲਾ ਲੋ। ਇੱਕ ਧੀ ਦੀ ਬਲੀ ਦਿੱਤਿਆਂ ਜੇ ਸਾਰਾ ਪਰਿਵਾਰ ਕੈਨੇਡਾ ਜਾਵੇ ਤਾਂ ਇਹਦੀ ਸਾਨੂੰ ਸਸਤਾ ਹੀ ਸੌਦਾ ਹੈ। ਇੱਜਤਾਂ ਨਾਲ ਖਿਲਵਾੜ, ਧਰਮ ਨਾਲ ਖਿਲਵਾੜ, ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਅਤੇ ਗੁਰੂ ਦੀ ਹਜ਼ੂਰੀ 'ਚ ਵਿਆਹ ਹੁੰਦੇ ਨੇ ਅਤੇ ਉਹ ਵੀ ਡੁਪਲੀਕੇਟ, ਕੇਵਲ ਬਾਹਰ ਆਉਣ ਵਾਸਤੇ। ਜੇ ਸਾਡਾ ਜੀ ਕਰਦਾ 27-27 ਲੱਖ 28-28 ਲੱਖ ਰੁਪਈਆ ਲਾ ਕੇ ਕੈਨੇਡਾ ਅਮੈਰੀਕਾ ਆਉਣ ਨੂੰ, ਅਤੇ ਜਿਹੜੇ ਸ਼ਹੀਦ ਹੋ ਗਏ ਉਹਨਾਂ ਦਾ ਜੀ ਨਹੀਂ ਕਰਦਾ ਵੀ ਅਸੀਂ ਬਾਹਰ ਚਲੇ ਜਾਈਏ? ਉਹਨਾਂ ਦਾ ਨਹੀਂ ਜੀ ਕਰਦਾ ਵੀ ਸਾਡੇ ਵੀ ਨਾਨੀ ਦੋਹਤੀ ਸਾਰੀ ਕੈਨੇਡਾ ਅਮੈਰੀਕਾ ਪਹੁੰਚ ਜਾਵੇ ਅਤੇ ਅਸੀਂ ਵੀ ਉੱਥੇ ਚਲੇ ਜਾਈਏ? ਲੇਕਿਨ ਧਰਮ ਦੀ ਖਾਤਰ ਗੁਰੂ ਕੇ ਪਿਆਰੇ ਉਹਨਾਂ ਨੇ ਜਾਨਾਂ ਨਿਸ਼ਾਵਰ ਕੀਤੀਆਂ, ਕੁਰਬਾਨੀਆਂ ਕੀਤੀਆਂ ਉਹਨਾਂ ਵੀਰਾਂ ਨੇ। ਪਰ ਮੈਨੂੰ ਇੱਕ ਗੱਲ ਬੜੇ ਅਫਸੋਸ ਨਾਲ ਕਹਿਣੀ ਪੈਂਦੀ ਹੈ, ਮੇਰਾ ਭਾਵੇਂ ਨਾਂ ਵੀ ਦੱਸਾਂ ਪਰ ਕਿਉਂਕਿ ਮੈਂ ਇਸ ਨਾਲ ਸੰਬੰਧ ਰੱਖਦਾ ਹੈ, ਕਿੰਨੇ ਵਰੇ ਹੋ ਗਏ ਨੇ, 26 ਵਰੇ ਆ ਕਿ ਅਸੀਂ 26 ਸਾਲਾਂ ਘੱਲੂਘਾਰਾ ਦਿਨ ਮਨਾਉਣਾ ਹੈ। ਇੰਨੇ ਵਰੇ ਹੋ ਗਏ ਨੇ ਉਹਨਾਂ ਸ਼ਹੀਦਾਂ ਨੂੰ, ਸ੍ਰੀ ਹਰਿਮੰਦਰ ਸਾਹਿਬ ਉਦੋਂ ਪਹਿਲਾਂ 78 ਤੋਂ ਲੈ ਕੇ ਵੇਖ ਲਓ ਕਿੰਨੇ ਵਰੇ ਹੋ ਗਏ ਨੇ ਉਹ ਕੁਰਬਾਨੀਆਂ ਹੋਈਆਂ ਨੂੰ, ਅੱਜ ਤੱਕ ਦੌਰ ਚੱਲ ਰਿਹਾ ਹੈ। ਪਰ ਤੁਸੀਂ ਦੱਸੋ ਵੀ ਪੰਜਾਬ ਦੀ ਧਰਤੀ 'ਤੇ ਸਵਾਏ ਗੁਰਦੁਆਰਾ ਸੰਗਰਾਵਾਂ ਤੋਂ ਕਿਸੇ ਨੇ ਦਾਤਨ ਜਿੱਡਾ ਨਿਸ਼ਾਨ ਸਾਹਿਬ ਲੱਗਾ ਵੇਖਿਆ ਵੀ ਇਹ ਸ਼ਹੀਦਾਂ ਦੀ ਯਾਦ 'ਚ ਲਾਉਂਦੇ ਹਾਂ? ਤੁਹਾਡੇ ਕੋਲ ਬੜੇ ਸਾਰ ਸੰਤ ਆਉਂਦੇ, ਬੜੀਆਂ ਤੁਹਾਨੂੰ ਗੱਲਾਂ ਮਿੱਠੀਆਂ ਮਿੱਠੀਆਂ ਸੁਣਾਉਂਦੇ ਹੈ। ਮੇਰਾ ਕੰਮ ਇਹ ਨਹੀਂ, ਮੈਂ ਸਿਰਫ ਤੁਹਾਨੂੰ ਦੱਸ ਰਿਹਾ, ਸੁਚੇਤ ਹੋਵੋ ਗੁਰੂ ਕੇ ਪਿਆਰਿਓ, ਉਹਨਾਂ ਸ਼ਹੀਦਾਂ ਦੀ ਯਾਦ 'ਚ ਅਸੀਂ ਗਿੱਠ ਜਿੱਡਾ ਨਿਸ਼ਾਨ ਸਾਹਿਬ ਨਹੀਂ ਲਾ ਸਕਿਆ ਅੱਜ ਤੱਕ, ਅਸੀਂ ਕੋਈ ਯਾਦਗਾਰ ਨਹੀਂ ਬਣਾ ਸਕੇ। ਦਮਦਮੀ ਟਕਸਾਲ ਅਸੀਂ ਕੇਵਲ ਬਣਾ ਰਹੇ, ਮੈਂ ਦਮਦਮੀ ਟਕਸਾਲ ਹੈ, ਨਾ ਸ਼੍ਰੋਮਣੀ ਕਮੇਟੀ ਨਾ ਕੋਈ ਹੋਰ ਮਹਾਂਪੁਰਸ਼ ਹੈ ਕਿ ਅਸੀਂ ਉਹਨਾਂ ਦੀ ਯਾਦ ਵਿੱਚ ਵੀ ਕੋਈ ਉਸਾਰੀਏ। ਲੇਕਿਨ ਦਮਦਮੀ ਟਕਸਾਲ ਵੱਲੋਂ ਜਦੋਂ ਸ੍ਰੀ ਮਾਨ ਸੰਤ ਬਾਬਾ ਠਾਕਰ ਸਿੰਘ ਜੀ ਅਕਾਲ ਚਲਾਣਾ ਕਰ ਗਏ ਤਾਂ ਉਹਨਾਂ ਦੇ ਦੁਸਹਿਰੇ 'ਤੇ 5 ਤਖਤਾਂ ਦੇ ਜਥੇਦਾਰ ਅਤੇ ਗੁਰੂ ਕਸਮ ਉੱਚਾ ਪੰਥ ਭਾਈਚਾਰਾ ਦਸਤਾਰ ਦੇਣ ਵਾਸਤੇ ਦੁਸਹਿਰੇ 'ਤੇ ਸੰਗਰਾਮੀ ਆਇਆ, ਉਹਨਾਂ ਨੇ ਬੇਨਤੀ ਕੀਤੀ ਵੀ ਅਸੀਂ ਉਹਨਾਂ ਮਹਾਨ ਸ਼ਹੀਦਾਂ ਦੇ, ਜਿਨ੍ਹਾਂ ਸ਼ਹੀਦਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦੀ ਯਾਦ 'ਚ ਇੱਥੇ ਕੌਮੀ ਮੰਦਰ ਉਸਾਰਨਾ ਚਾਹੁੰਦੇ ਹੈ, ਤੁਸੀਂ ਆਇਓ, ਜੀਉ ਆਇਆ ਅਤੇ ਇੱਥੇ ਟੱਕ ਲਾ ਕੇ ਜਾਓ। ਉਹਨਾਂ ਤੋਂ ਟੱਕ ਲਵਾਇਆ ਅਤੇ ਉਹ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸ਼ਹੀਦਾਂ ਉਹ ਬਣਾਇਆ ਜਾ ਰਿਹਾ। ਪਰ ਮੈਨੂੰ ਅੱਜ ਦੇ ਦਿਨ ਤੱਕ ਕਥਾ ਕਰਕੇ ਅਸੀਂ ਚਲੇ ਜਾਂਦੇ, ਉਪਦੇਸ਼ ਦੇ ਲੈ ਕੇ ਚਲੇ ਜਾਂਦੇ ਹਾਂ, ਮੈਨੂੰ ਕਿਸੇ ਨੇ ਨਹੀਂ ਆਖਿਆ ਵੀ ਆ $5 ਲੈ ਜਾਈ ਅਤੇ ਉੱਥੇ ਸਾਡੇ ਵੰਡ ਦੀਆਂ 2 ਇੱਟਾਂ ਸ਼ਹੀਦਾਂ ਦੇ ਨਾਂ 'ਤੇ ਲਾ ਦੇਵੀ। ਇੰਨਾ ਚਿਰ ਹੋ ਗਿਆ, ਇੰਨੇ ਅਸੀਂ ਅਵੇਸਲੇ ਹੋ ਗਏ ਹਾਂ, ਸਾਨੂੰ ਉਹਨਾਂ ਸ਼ਹੀਦਾਂ ਦਾ ਚੇਤਾ ਭੁੱਲ ਗਿਆ, ਉਹਨਾਂ ਦੀਆਂ ਕੁਰਬਾਨੀਆਂ ਦਾ ਚੇਤਾ ਭੁੱਲ ਗਿਆ। ਬਹੁਤੇ ਸਾਡੇ ਵੀਰ ਵਿਦੇਸ਼ਾਂ 'ਚ ਉਹਨਾਂ ਦੇ ਨਾਂ 'ਤੇ ਪੱਕੇ ਹੋਏ ਨੇ ਵੀ ਮੈਨੂੰ ਬੜੀ ਤਕਲੀਫ਼ ਹੈ ਜੀ, ਮੈਨੂੰ ਮਾਰ ਦੇਣਾ ਉਹਨਾਂ ਨੇ, ਜਿੱਦਣ ਮਾੜਾ ਜਿਹਾ ਕਾਰਡ ਜਿਹਾ ਮਿਲ ਜਾਣਾ ਉਦਣ ਜਹਾਜ਼ 'ਤੇ ਚੜ ਜਾਂਦੇ ਨੇ, ਮਰੋ ਮਰਾਈ ਵੀ ਖਤਮ ਹੋ ਜਾਂਦੀ ਹੈ। ਉਹਨਾਂ ਨੂੰ ਚੇਤਾ ਹੀ ਭੁੱਲ ਜਾਂਦਾ ਵੀ ਅਸੀਂ ਸ਼ਹੀਦਾਂ ਦੇ ਨਾਂ 'ਤੇ ਪੱਕੇ ਹੋਏ ਹਾਂ ਵਿਦੇਸ਼ਾਂ ਵਿੱਚ। ਘੱਟੋ ਘੱਟ ਉਹਨਾਂ ਦਾ ਅਸੀਂ ਧਿਆਨ ਵੀ ਧਰੀਏ, ਉਹਨਾਂ ਦੇ ਬੱਚਿਆਂ ਵੱਲ ਜਾ ਕੇ ਵੇਖੀਏ, ਜੇਲ੍ਹਾਂ ਵਾਲਿਆਂ ਦਾ ਪਤਾ ਲਈਏ, ਜਿਹੜੇ ਗਰੀਬ ਬੱਚੇ ਵਿਚਾਰੇ ਉਹਨਾਂ ਦਾ ਕੋਈ ਇੰਤਜ਼ਾਮ ਕਰੀਏ, ਕਦੇ ਵੀ ਨਹੀਂ। ਤੁਸੀਂ ਵਿਦੇਸ਼ਾਂ 'ਚ ਬੈਠੇ ਹੋ, ਗੁਸਤਾਖੀ ਮੁਆਫ਼ ਕਰਿਓ, ਕੇਵਲ ਇੱਕ ਪਰਿਵਾਰਕ ਤੌਰ 'ਤੇ ਬੈਠੇ ਮੈਂ ਬੇਨਤੀ ਕਰ ਰਿਹਾ, ਕਥਾ ਕੀਰਤਨ ਤਾਂ ਤੁਸੀਂ ਰੋਜ਼ ਸੁਣਦੇ ਹੋ। ਤੁਸੀਂ ਵਿਦੇਸ਼ਾਂ 'ਚ ਬੈਠੇ ਹੋ ਅਤੇ ਵਿਦੇਸ਼ਾਂ 'ਚ ਬੈਠੇ ਹੋਏ ਤੁਹਾਨੂੰ ਕਦੇ 2 ਸਾਲ ਨਹੀਂ ਕਦੇ 4 ਸਾਲ ਨਹੀਂ ਜਾਣਾ ਹੁੰਦਾ ਹੈ, ਲੇਕਿਨ ਮਗਰਲੇ ਪਿੰਡ ਵਾਲੇ ਕਬੀਲੇ ਨੂੰ ਵਿਖਾਉਣ ਵਾਸਤੇ ਉੱਚੀ ਉੱਚੀ ਕੋਠੀ ਪਾਉਣੀ ਪੈਂਦੀ ਹੈ, ਉੱਤੇ ਜਹਾਜ਼ ਦੀ ਫੋਟੋ ਵੀ ਬਣਾਉਣੀ ਪੈਂਦੀ ਪਾਣੀ ਵਾਲੀ ਟੈਂਕੀ ਦੇ, ਵੱਡੀਆਂ ਵੱਡੀਆਂ ਤੁਸੀਂ ਕੋਠੀਆਂ ਬਣਾ ਕੇ ਆਉਂਦੇ ਹੋ, ਉੱਥੇ ਨਿਵਾਸ ਕੌਣ ਕਰਦਾ ਹੈ? ਯੂਪੀ ਬਿਹਾਰ ਦੇ ਬਈਏ ਆ ਕੇ ਉੱਥੇ ਨਿਵਾਸ ਕਰ ਰਹੇ ਨੇ, ਅਤੇ ਸਾਡੇ ਜਿਹੜੇ ਮਹਾਂਪੁਰਸ਼ ਨੇ ਉਹਨਾਂ ਨੇ ਇੱਕ ਹੋਰ ਉਦੋਂ ਬੜਾ ਕਰ ਲਿਆ ਹੈ ਵੀ ਅਸੀਂ ਜੀ ਗਰੀਬ ਲੋਕਾਂ ਦੀਆਂ ਕੁੜੀਆਂ ਵਿਆਹੁਣੇ ਹੈ, ਜਿੱਥੇ ਆਨੰਦ ਕਾਰਜ ਹੁੰਦੇ ਨੇ ਤੁਸੀਂ ਵੇਖਿਆ ਕਰੋ ਵੀ ਕਿੰਨੇ ਵਿਆਹੇ ਜਾ ਰਹੇ ਨੇ ਸਿੱਖ। ਮੈਂ ਪਿਛਲੇ ਦਿਨ ਹੀ ਵੇਖਿਆ, ਮੈਨੂੰ ਬਦੋ ਬਰੀ ਸੱਦਿਆ, ਮੈਂ ਕਿਹਾ ਜੀ ਮੈਂ ਤਾਂ ਵਿਆਹਾਂ ਜਾਂਦਾ ਹੀ ਨਹੀਂ, ਮੈਂ ਇਹਨਾਂ ਚੱਕਰਾਂ 'ਚ ਨਹੀਂ ਪੈਂਦਾ ਹੈ। ਨਹੀਂ ਜੀ, ਜ਼ਰੂਰ ਆਓ ਟਕਸਾਲ 'ਤੇ ਤੁਸੀਂ, ਜ਼ਿੰਮੇਵਾਰ ਜੇ ਤਾਂ ਜ਼ਰੂਰ ਆਓ। ਮੈਂ ਉੱਥੇ ਗਿਆ, ਫਲੌਰ ਦੇ ਨੇੜੇ ਵਿਆਹ, 100 ਹੈ ਬੱਚੇ ਦਾ ਵਿਆਹ ਹੈ ਜੀ। ਚਲੇ ਗਿਆ ਵੀ ਚਲੋ, ਵਾਰ ਵਾਰ ਕਹਿੰਦੇ ਨੇ। ਉੱਚੇ ਥੜੇ 'ਤੇ ਜਾਂਦਿਆਂ ਨੂੰ ਤਿਆਰੀ ਸੀ ਸਾਰੀ, ਮੈਂ ਲੇਟ ਤੱਕ ਪ੍ਰੋਗਰਾਮ ਤੋਂ ਹੋਰ ਤੋਂ ਜਾਣਾ ਸੀ। ਟਕਸਾਲ 'ਤੇ ਆ ਕੇ ਜੀ, ਟਕਸਾਲ 'ਤੇ ਆ ਕੇ ਜਕਾਰਾ ਛੱਡੋ ਜੀ। ਉਹ ਜਦੋਂ ਉੱਥੇ ਜਾ ਕੇ ਬੈਠੇ, ਤਖ਼ਤ ਦੇ ਜਥੇਦਾਰ ਤਾਬਿਆ ਬੈਠੇ ਗੁਰੂ ਗ੍ਰੰਥ ਸਾਹਿਬ ਦੇ, ਜਿਹੜੇ ਲਾਈਨ 'ਚ ਬੱਚੇ ਕੁੜੀਆਂ ਬਿਠਾਏ ਹੋਏ ਨਿੱਕੇ ਨਿੱਕੇ, ਉਹਨਾਂ 'ਚੋਂ ਇੱਕ ਵੀ ਤੁਹਾਡਾ ਪੰਜਾਬ ਦਾ ਨਹੀਂ ਸੀ, ਸਾਰੇ ਯੂਪੀ ਬਿਹਾਰ ਦੇ। ਯੂਪੀ ਬਿਹਾਰ ਦੀਆਂ ਕੁੜੀਆਂ ਮੁੰਡੇ ਵਿਆਹਣ 'ਤੇ ਹੁਣ ਸੰਤਾਂ ਨੇ ਠੇਕਾ ਲਿਆ ਹੋਇਆ ਹੈ। ਤੁਸੀਂ ਕੋਠੀਆਂ ਪਾ ਦਿੱਤੀਆਂ, ਹੁਣ ਉਹ ਵਿਆਹ ਕਰ ਰਹੇ ਨੇ। ਜਿਹੜੇ ਜਿੱਥੇ ਸਤਿਗੁਰੂ ਦਾ ਪ੍ਰਕਾਸ਼ ਸੀ, ਉਹਦੇ ਮਗਰ ਵੱਡੀ ਸਾਰੀ ਦੀਵਾਰ, ਵੱਡਾ ਸਾਰਾ ਥੜਾ, ਉੱਥੇ ਪ੍ਰਕਰਮਾ ਨਹੀਂ ਸੀ ਹੋ ਸਕਦੇ। ਜਾ ਕੇ ਅਜੇ ਬੈਠੇ ਹੀ, ਚਲੋ ਬਾਬਾ ਜੀ ਆਪਾਂ ਪੱਲੇ ਫੜਾਈਏ, ਪੱਲੇ ਫੜਾਈਏ। ਮੈਂ ਕਿਹਾ ਜੀ, ਮੈਂ ਤਾਂ ਕਿਸੇ ਦਾ ਪੱਲਾ ਨਹੀਂ ਫੜਾਉਂਦਾ। ਟਕਸਾਲ ਆਪਣੇ ਮਰਿਆਦਾ ਅਸੂਲਾਂ 'ਤੇ ਦਿਰੜਿਆ, ਅਸੀਂ ਮੋਨਿਆਂ ਦਾ ਕਿਸੇ ਦਾ ਪੱਲਾ ਨਹੀਂ ਫੜਾਉਂਦੇ। ਜਵਾਬ ਦੇ ਦਿੱਤਾ। ਉਹ ਪੱਲਾ ਫੜਾਉਣ ਵਾਸਤੇ ਬਾਕੀ ਸੰਤ ਸਾਰੇ ਉੱਠੇ। ਮੈਂ ਸਿੰਘ ਸਾਹਿਬ ਨੂੰ ਜਾ ਕੇ ਬੇਨਤੀ ਕੀਤੀ ਵੀ ਸਿੰਘ ਸਾਹਿਬ ਜੀ, ਤੁਸੀਂ ਕੌਮ ਦੇ ਜਥੇਦਾਰ ਜੇ, ਤੁਹਾਡੇ ਤੋਂ ਅਸੀਂ ਸਿਹਤ ਲੈਣੀ ਹੈ। ਤੁਸੀਂ ਮੈਨੂੰ ਦੱਸੋ ਵੀ ਇਹਨਾਂ ਮੁੰਡਿਆਂ ਦੇ ਇੱਕ ਦੇ ਵੀ ਦਾੜੀ ਕੇਸ ਹੈਗੇ ਜਿਹੜੇ ਇੱਥੇ ਜਿੰਨੇ ਲਾਈਨ 'ਚ ਬਿਠਾਏ ਨੇ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਇੱਥੇ ਤੁਸੀਂ ਲਾਵਾਂ ਦਾ ਪਾਠ ਕਰਨਾ ਹੈ ਕਿ ਇੱਥੇ ਪ੍ਰਕਰਮਾ ਹੋ ਜਾਣਗੀਆਂ, ਤੁਸੀਂ ਵੇਖੋ ਕੋਈ ਪ੍ਰਕਰਮਾ ਦਾ ਸਿਲਸਿਲਾ ਹੈ। ਕਹਿੰਦੇ ਨਹੀਂ, ਬੈਠਿਆਂ ਹੀ ਲਾਵਾਂ ਕਰਨੀਆਂ ਜੀ। ਮੈਂ ਕਿਹਾ ਚੰਗਾ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਉੱਥੋਂ ਹੀ ਵਾਪਸ ਆ ਕੇ ਪਾਣੀ ਦੀ ਘੁੱਟ ਵੀ ਨਾ ਪੀਤੇ। ਇਹ ਲੱਛਣ ਨੇ ਸਾਡੇ ਲੋਕਾਂ ਦੇ, ਤਮਾਸ਼ਾ ਬਣ ਗਿਆ ਉੱਥੇ। ਮਰਿਆਦਾ ਦੀਆਂ ਧੱਜੀਆਂ ਅਸੀਂ ਉਡਾਉਣੇ ਹਾਂ ਜਿਹੜੇ ਧਰਮ ਦੇ ਠੇਕੇਦਾਰ ਹੈ। ਅਤੇ ਅੱਜ ਕੱਲ੍ਹ ਇਹ ਸਿਲਸਿਲਾ ਚੱਲ ਪਿਆ ਵੀ ਜੇ ਤੁਸੀਂ ਜਾਂਦੇ ਹੋ, ਜਦੋਂ ਆਪ ਜਾਂਦੇ ਹੋ, ਤੁਹਾਡੇ ਪਿੰਡ ਦੀ ਕੋਈ ਗਰੀਬ ਦੀ ਧੀ ਭੈਣ ਬੱਚੀ ਹੈ, ਤੁਸੀਂ ਆਪ 'ਚੋਂ ਨਹੀਂ ਜਾ ਕੇ ਵਿਆਹ ਕਰਦੇ, ਆਪ 'ਚੋਂ ਨਹੀਂ ਇਹ ਪ੍ਰਬੰਧ ਕਰਦੇ। ਐਸਾ ਕੌਮ ਨੂੰ ਗੁੰਮਰਾਹ ਕੀਤਾ ਜਾਂਦਾ ਅਤੇ ਹੋਰ ਕੋਈ ਕੰਮ ਨਹੀਂ, ਅਤੇ ਇਹ ਨਵਾਂ ਕੰਮ ਹੋਰ ਫੜ ਲਿਆ। ਗੁਰੂ ਕੇ ਖਾਲਸਾ ਜੀ, ਸੁਚੇਤ ਹੋਈਏ। ਅਸੀਂ ਭਾਵੇਂ ਪ੍ਰਦੇਸ਼ 'ਚ ਬਹੀਏ ਅਤੇ ਭਾਵੇਂ ਹਿੰਦੁਸਤਾਨ ਵਿੱਚ ਹੋਈਏ, ਪੰਜਾਬ 'ਚ ਹੋਈਏ, ਅਸੀਂ ਇਹਨਾਂ ਲੋਕਾਂ ਤੋਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਦੁਸ਼ਮਣ ਨੇ, ਜਿਹੜੇ ਪੰਥ ਦੇ ਦੋਖੀ ਨੇ, ਧਿਆਨ ਸਿੰਘ ਡੋਗਰੇ ਵਰਗੀਆਂ ਰੂਹਾਂ ਅੱਜ ਵੀ ਪੰਜਾਬ ਵਿੱਚ ਨੇ, ਜਦੋਂ ਸਿਰ ਤੋਂ ਪਾਣੀ ਲੰਘ ਜਾਂਦਾ ਹੈ ਨਾ, ਸਾਨੂੰ ਫਿਰ ਅੱਖ ਖੁੱਲਦੀ ਹੈ ਵੀ ਹੋ ਹੋ, ਅੱਜ ਵੀ ਸੁਚੇਤ ਹੋਣ ਦੀ ਸਮੇਂ ਦੀ ਜ਼ਰੂਰਤ ਹੈ। ਔਰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਨਾ ਅਸੀਂ ਕਿਸੇ ਦੀ ਬਾਂਹ ਫੜੀਏ ਅਤੇ ਨਾ ਫੜਾਈਏ। ਐਕੇ ਜੀ, ਸ਼ਾਂਤੀ ਉੱਥੋਂ ਆਉਂਦੀ ਹੈ, ਗੁਰੂ ਗ੍ਰੰਥ ਸਾਹਿਬ ਦੇ ਕੋਲ ਬੈਠਣ ਤੋਂ ਸ਼ਾਂਤੀ ਨਹੀਂ ਆਉਂਦੀ। ਸਤਿਗੁਰੂ ਦਾ ਉਪਦੇਸ਼ ਗ੍ਰਹਿਣ ਕਰਨ ਦੀ ਕੋਈ ਜ਼ਰੂਰਤ ਨਹੀਂ। ਚੰਦ ਵੋਟਾਂ ਦੀ ਖਾਤਰ ਮੇਰੇ ਗੁਰਦੇਵ ਨੇ ਆਖਿਆ, ਐਸੋ ਰਾਜ ਨਾ ਕਿਤੇ ਕਾਜ, ਇਹੋ ਜਿਹੇ ਰਾਜ ਤੋਂ ਕਰਾਉਣਾ ਕੀ ਹੈ ਜਿੱਥੇ ਧਰਮ ਦੀਆਂ ਧੱਜੀਆਂ ਉੱਡਣੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀ ਬੇਪਤੀ ਹੋਣੀ, ਉਸ ਰਾਜ ਤੋਂ ਖੂਹ ਖਲੋਤਾ ਹੈ, ਕੋਈ ਲੋੜ ਨਹੀਂ ਇਹੋ ਜਿਹੇ ਰਾਜ ਦੀ। ਅਸੀਂ ਰਾਜ ਚਾਹੁੰਦੇ ਹਾਂ ਪਰ ਖਾਲਸਾ ਹੀ ਰਾਜ ਹੋਵੇ। ਰੋਜ਼ ਅਸੀਂ ਅਰਦਾਸ ਕਰਦੇ ਹਾਂ, ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਪਰ ਅਸੀਂ ਇਹ ਰਾਜ ਨਹੀਂ ਚਾਹੁੰਦੇ ਜਿਹੜਾ ਗਿੱਟੇ ਗੋਡੇ ਫੜ ਕੇ ਅਸੀਂ ਉਹਨਾਂ ਲੋਕਾਂ ਦੇ ਕੋਲ ਵੋਟਾਂ ਮੰਗੀਏ ਜਾ ਕੇ ਅਤੇ ਆਪਣੇ ਗੁਰੂ ਨੂੰ ਨੀਵਾਂ ਵਿਖਾਈਏ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਨਾ ਅਸੀਂ ਪੂਜਾ ਕਿਸੇ ਦੀ ਕਰਨੀ ਹੈ, ਨਾ ਸਾਨੂੰ ਗੁਰਦੇਵ ਦਾ ਕਿਸੇ ਦੀ ਪੂਜਾ ਪ੍ਰਤਿਸ਼ਠਾ ਦਾ ਹੁਕਮ ਹੈ। ਸਾਨੂੰ ਤਾਂ ਸਾਡੇ ਬਾਪੂ ਨੇ ਹਦਾਇਤ ਕੀਤੀ ਹੋਈ ਹੈ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨਾਇਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜਾ ਹੈ, ਬ੍ਰਤ ਗੋਰ ਮੜੀ ਮਟ ਹੂਲ ਨਾ ਮਾਨੈ। ਭੁੱਲ ਕੇ ਵੀ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ। ਮਾਨਸ ਕੀ ਜਾਰ ਸਭਾ ਏਕ ਹੈ, ਪਹਿਚਾਣ ਬੋ ਦਾ ਉਪਦੇਸ਼ ਵੀ ਦਿੱਤਾ ਹੈ। ਬੜੀਆਂ ਪੰਜਾਬ ਦੀਆਂ ਦੁਖਦਾਇਕ ਹਿੰਦੁਸਤਾਨ ਦੀਆਂ ਗੱਲਾਂ ਨੇ। ਇੱਕ ਛੋਟੀ ਜਿਹੀ ਘਟਨਾ ਤੁਹਾਡੇ ਨਾਲ ਬੇਨਤੀ ਕਰਨੀ, ਨਿਯਤ ਹੋਇਆ ਸਮਾਂ ਸਮਾਪਤ ਹੋ ਜਾਣਾ ਹੈ। ਜਲਗਾਓਂ ਸ਼ਹਿਰ ਹੈ, ਉੱਥੇ ਮਹਾਰਾਸ਼ਟਰ ਦੇ ਅੰਦਰ ਹਜ਼ੂਰ ਸਾਹਿਬ ਦੇ ਲਾਗੇ, ਉੱਥੋਂ ਦੇ 52 ਬੰਦਿਆਂ ਦਾ ਡੈਪੂਟੇਸ਼ਨ ਆਇਆ ਹਰਿਮੰਦਰ ਸਾਹਿਬ ਦਰਸ਼ਨ ਕਰਨ। ਉਹਨਾਂ ਵਿਚਾਰੇ ਕੋਈ ਉੱਥੋਂ ਦਾ ਮਹਾਰਾਸ਼ਟਰ ਦਾ ਸਿੱਖ ਤੁਸੀਂ ਕਰੇ ਦਰਸ਼ਨ ਕਰਨ ਜਾਓ, ਸਿਗਲੀ ਗਰ ਵਣਜਾਰੇ ਸਿੱਖ, ਕੋਈ ਬੱਚੀ ਕੋਈ ਬੱਚਾ ਰੋਮਾਂ ਦੀ ਬੇਅਦਬੀ ਨਹੀਂ ਕਰ ਸਕਦਾ। ਤੁਸੀਂ ਹਜ਼ੂਰ ਸਾਹਿਬ ਜਾਓ, ਇੱਕ ਵੀ ਦੱਖਣ ਦਾ ਸਿੱਖ ਕਦੇ ਕੇਸਾਂ ਦੀ ਬੇਅਦਬੀ ਨਹੀਂ ਕਰੇਗਾ। ਹੋਰ ਤਾਂ ਹੋਰ, ਹਰ ਸਾਲ ਬੰਬੇ ਇੱਕ ਮਹੀਨਾ ਜਥਾ ਜਾਂਦਾ ਹੈ। ਮੈਂ ਕਦੇ ਉਹ ਡਰਾਈਵਰ ਲੋਕ ਜਿਹੜੇ ਆਪਣੇ ਸਿੱਖ ਭਰਾ ਨੇ, ਮੈਂ ਉਹਨਾਂ ਦੇ ਬੱਚੇ ਨੇ ਸਿਰ ਮੁੰਨਿਆਂ ਨਹੀਂ ਕਦੇ ਵੇਖਿਆ। ਸਾਰੇ ਦੇ ਸਾਰੇ ਅੰਮ੍ਰਿਤਧਾਰੀ ਏਡੀ ਗੁਰੂ ਕੀ ਕਿਰਪਾ ਸਿਰ ਕੇਸ ਕੋ ਮੁੰਨਦਾ ਨਹੀਂ ਉੱਥੇ ਇਹ ਭੈੜੀ ਆਦਤ ਨਹੀਂ ਜਿਹੜੀ ਪੰਜਾਬ 'ਚ ਬਲਾ ਚੰਬੜੀ ਹੋਈ ਹੈ। ਲੇਕਿਨ ਉਹ ਸਿੱਖ ਡੈਪੂਟੇਸ਼ਨ 52 ਬੰਦਿਆਂ ਦਾ ਆਇਆ, ਉਹਨਾਂ ਨੂੰ ਕਿਸੇ ਬੰਦੇ ਨੇ ਗੱਲ ਨਾਲ ਨਹੀਂ ਲਾਇਆ। ਜਦੋਂ ਉਹ ਵਿਚਾਰੇ ਬੜੇ ਦੁਖੀ ਹੋਏ, ਪਤਾ ਲੱਗਾ ਮੇਰੇ ਨਾਲ ਦੇ ਸਿੰਘ ਉੱਥੇ ਜਿਹੜੇ ਮੈਗਜ਼ੀਨ ਦਾ ਕੰਮ ਕਰਦੇ ਨੇ, ਉਹਨਾਂ ਨੇ ਦੱਸਿਆ ਵੀ ਬੜੇ ਅਫਸੋਸ ਦੀ ਗੱਲ ਹੈ ਵੀ 52 ਬੰਦੇ ਆਏ, ਉਹ ਪੁੱਛਦੇ ਨੇ ਕਿ ਅਸੀਂ ਸਿੱਖ ਵੀ ਹਾਂ ਕਿ ਨਹੀਂ, ਕਿ ਅਸੀਂ ਸਿੱਖ ਵੀ ਹਾਂ ਕਿ ਨਹੀਂ। ਮੈਂ ਉਹਨਾਂ ਦੇ ਕੋਲ ਜਦੋਂ ਗਿਆ, ਉਹਨਾਂ ਨੇ ਅੱਖਾਂ ਭਰ ਕੇ, ਮੈਂ ਗੁਰੂ ਦੀ ਹਜ਼ੂਰੀ 'ਚ ਬੇਨਤੀ ਕਰ ਰਿਹਾ, ਉਹਨਾਂ ਦੇ ਨੇਤਰਾਂ 'ਚ ਜਾਲ ਆ ਗਿਆ ਵੀ ਅਸੀਂ 3 ਦਿਨ ਹੋ ਗਏ ਸਾਨੂੰ ਬੈਠਿਆਂ ਨੂੰ, ਅਸੀਂ ਆਪਣੇ ਆਪ ਨੂੰ ਸਮਝਦੇ ਸੀ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਅਸੀਂ ਪੰਥ ਦਾ ਨਿਖਰਵਾਂ ਅੰਗ ਹੈ, ਪਰ ਸਾਨੂੰ ਕਿਸੇ ਨੇ ਪਰਸੋਂ ਦੀ ਆ ਕੇ ਪਾਣੀ ਦੀ ਘੁੱਟ ਨਹੀਂ ਕਰੇ ਪੁੱਛੀ, ਅਸੀਂ ਲੰਗਰ 'ਚੋਂ ਲੰਗਰ ਛਕਾ ਉਹਨੇ ਹੈ, ਕੋਲ ਸਾਡੇ ਕੋਲ ਸਾਧਨ ਨਹੀਂ ਅਤੇ ਇੱਥੇ ਬੈਠੇ ਹੈ। ਬੜਾ ਮਨ ਦੁਖੀ ਹੋਇਆ, ਉਹਨੂੰ ਸਿਰੋ ਭਾਉ ਦਿੱਤੇ। ਮੈਂ ਉਹਨਾਂ ਨੂੰ ਆਖਿਆ ਵੀ ਦਮਦਮੀ ਟਕਸਾਲ ਇਹ ਹੈ ਹੀ ਗਰੀਬਾਂ ਦੀ ਜਥੇਬੰਦੀ, ਤੁਸੀਂ ਅੱਧੀ ਰਾਤ ਆਵਾਜ਼ ਮਾਰੋਗੇ ਤਾਂ ਜ਼ਰੂਰ ਪਹੁੰਚਾਂਗੇ। ਜਦੋਂ ਤੁਸੀਂ ਅੱਗੇ ਤੋਂ ਆਓ, ਸਾਡੀਆਂ ਟਕਸਾਲ ਦੀਆਂ ਬੱਸਾਂ ਰੇਲਵੇ ਸਟੇਸ਼ਨ 'ਤੇ ਖਲੋਤੀਆਂ ਹੋਣਗੀਆਂ, ਅਸੀਂ ਤੁਹਾਡੇ ਲੰਗਰ ਦਾ ਪ੍ਰਬੰਧ, ਤੁਹਾਡੀ ਰਿਹਾਇਸ਼ ਦਾ ਪ੍ਰਬੰਧ ਕਰਾਂਗੇ, ਤੁਹਾਨੂੰ ਗੁਰਧਾਮਾਂ ਦੀ ਯਾਤਰਾ ਕਰਵਾ ਕੇ ਸੁਰੱਖਿਅਤ ਫਿਰ ਤੁਹਾਨੂੰ ਗੱਡੀ 'ਤੇ ਚੜ੍ਹਾਵਾਂਗੇ। ਉਹ ਬਾਗੋ ਬਾਗ ਹੋਏ। ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰਪੁਰਬ 'ਤੇ ਉਹਨਾਂ ਨੂੰ ਵਿਸ਼ੇਸ਼ ਤੌਰ 'ਤੇ ਉੱਥੇ ਸੱਦਿਆ। ਮੈਂ ਉਹਨਾਂ ਲੋਕਾਂ ਕੋਲ ਜਾ ਕੇ ਵੇਖਿਆ, ਮੈਂ ਹੈਰਾਨ ਹੋ ਗਿਆ ਵੀ ਕਿੰਨੀ ਗਰੀਬੀ ਦੀ ਰੇਖਾ ਵਿੱਚ ਉਹ ਲੋਕ ਜਿਉਂ ਰਹੇ ਨੇ, ਪਰ ਸ਼ਰਧਾ ਸਿੱਖੀ ਪ੍ਰਤੀ ਤੜਪ ਇੰਨੀ ਹੈ। ਉਹ ਕਹਿੰਦੇ ਸਾਡੇ ਕੋਲ, ਅਸੀਂ ਗਰੀਬ ਲੋਕ ਹਾਂ, ਕੁਝ ਦੇ ਨਹੀਂ ਸਕਦੇ, ਸਾਡੇ ਕੋਲ ਕਦੇ ਕੌਮ ਦਾ ਕੋਈ ਪ੍ਰਚਾਰਕ ਆਇਆ ਹੀ ਨਹੀਂ ਕਦੇ ਕੋਈ, ਕਿ ਅਸੀਂ ਆਪਣੇ ਆਪ ਹੀ, ਸਾਨੂੰ ਪਤਾ ਵੀ ਅਸੀਂ ਸਿੱਖ ਹਾਂ ਅਤੇ ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਜਿਹੜਾ ਸਾਡਾ ਕੋਈ ਸਿਗਲੀ ਕਰਵਣ ਜਾ ਰਿਹਾ ਦਾ ਬੱਚਾ ਕੋਈ ਦਾੜਾ ਕੇਸ ਨਹੀਂ ਕਤਲ ਕਰ ਸਕਦਾ। ਮੈਂ ਉਹਨਾਂ ਨੂੰ ਇੱਕ ਬੇਨਤੀ ਕੀਤੀ, ਕਹਿਣਗੇ ਸਾਡੇ ਵਾਸਤੇ ਕੋਈ ਬੱਚਿਆਂ ਦੀ ਪੜ੍ਹਾਈ ਦਾ ਇੰਤਜ਼ਾਮ ਕਰੋ। ਆ ਸਿਰਫ 10 ਦਿਨ ਹੋਏ ਨੇ ਉੱਥੇ, 3 ਕਿੱਲੇ ਜ਼ਮੀਨ ਲੈ ਕੇ ਉਹਦੇ ਰਜਿਸਟਰੀ ਸਿੰਘ ਕਰਵਾ ਕੇ ਆਏ ਮੇਰੇ ਮਗਰੋਂ, ਲਈ ਹੋਈ ਜ਼ਮੀਨ ਨੂੰ 3 ਮਹੀਨੇ ਹੋ ਗਏ ਸੀ, ਆ 10 ਦਿਨ ਹੋਏ ਮੇਰੇ ਇੱਧਰ ਆਉਣ ਤੋਂ ਮਗਰੋਂ ਰਜਿਸਟਰੀ 3 ਕਿੱਲਿਆਂ ਦੀ ਕਰਵਾਈ ਹੈ ਉਹਨਾਂ ਸਿੱਖਾਂ ਦੇ ਬੱਚਿਆਂ ਨੂੰ ਉੱਥੇ ਪੜ੍ਹਾਉਣ ਵਾਸਤੇ, ਉੱਥੇ ਇੱਕ ਵਿਦਿਆਲਾ ਖੋਲ੍ਹਣ ਵਾਸਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਂ 'ਤੇ, ਉੱਥੇ ਸਕੂਲ ਹੈ ਸਭ ਵਿੱਦਿਆ ਦਾ, ਅਤੇ 24 ਘੰਟੇ ਸੜਕ ਦੇ ਉੱਪਰ ਹਜ਼ੂਰ ਸਾਹਿਬ ਨੂੰ ਜਾਂਦਿਆਂ ਰਸਤੇ ਦੇ ਉੱਪਰ ਹੈ, ਅਤੇ ਸੰਗਤਾਂ ਨੂੰ ਲੰਗਰ ਛਕਣ ਵਾਸਤੇ ਸਾਰਾ ਪ੍ਰਬੰਧ ਟਕਸਾਲ ਵੱਲੋਂ ਉੱਥੇ ਕੀਤਾ ਜਾਵੇਗਾ। ਔਰ ਉਹਨਾਂ ਲੋਕਾਂ ਨੇ ਗੱਲ ਕਹੀ ਵੀ ਅਸੀਂ ਤੁਹਾਡੇ ਨਾਲ ਹੈ, ਅਸੀਂ ਜਦੋਂ ਸਾਨੂੰ ਆਵਾਜ਼ ਮਾਰੋਗੇ ਦਮਦਮੀ ਟਕਸਾਲ ਤੁਹਾਡੇ ਬਰੂਹਾਂ 'ਤੇ ਪਵੇਗੀ। ਪਰ ਮੈਂ ਅਫਸੋਸ ਨਾਲ ਕਹਿੰਦਾ, ਅਸੀਂ ਸ਼ਹੀਦਾਂ ਦੇ ਵਾਰਸ ਸਦਾਉਣੇ ਹੈ, ਪਰ ਅਸੀਂ ਉਹਨਾਂ ਲੋਕਾਂ ਨੂੰ ਗੱਲ ਨਾਲ ਨਹੀਂ ਲਾ ਸਕੇ, ਨਾ ਅਸੀਂ ਸ਼ਹੀਦਾਂ ਦੇ ਵਾਰਸ ਬਣ ਸਕੇ। ਕੌਮ ਦੀ ਚੜ੍ਹਦੀ ਕਲਾ ਇਸ ਵਾਸਤੇ ਹੈ ਖਾਲਸਾ ਜੀ, ਅੱਜ ਉਹਨਾਂ ਅਸੀਂ ਉਹਨਾਂ ਮਹਾਨ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ, ਜਿਹੜੇ ਲੋਕ ਅੱਜ ਗੁਰਸਿੱਖੀ ਤੋਂ ਤੱਕ ਤੱਕ ਪਛਾਣ ਸਿੱਟੇ ਜਾ ਰਹੇ ਨੇ, ਉਹਨਾਂ ਲੋਕਾਂ ਨੂੰ ਗੱਲ ਦੇ ਨਾਲ ਲਾਉਣ ਦਾ ਸਮਾਂ ਹੈ, ਔਰ ਉਹਨਾਂ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨਾਲ ਜੋੜਨ ਦਾ ਸਮਾਂ ਹੈ। ਸਾਨੂੰ ਇਸ ਗੱਲ ਵੱਲ ਤਵੱਜੋ ਦੇਣੀ ਚਾਹੀਦੀ, ਧਿਆਨ ਦੇਣਾ ਚਾਹੀਦਾ, ਜਿਹੜੀਆਂ ਕੂੜ ਦੀਆਂ ਦੁਕਾਨਾਂ ਔਰ ਥਾਵਾਂ ਥਾਵਾਂ 'ਤੇ ਖੁੱਲ੍ਹ ਰਹੀਆਂ ਨੇ, ਕੋਈ ਕੁਛ ਸਬਕ ਦਿੰਦਾ ਹੈ, ਕੋਈ ਕੁਛ ਦੇਈ ਜਾਂਦਾ, ਕੋਈ ਕੁਛ ਹੈ। ਅੱਜ ਪੰਥ ਵਿੱਚ ਵੰਡੀਆਂ ਪਾਈਆਂ ਹੋਈਆਂ ਨੇ, ਮੈਂ ਜੀ ਫਲਾਣੀ ਦਾ ਸਿੰਘ ਹੈ ਜੀ, ਮੈਂ ਜੀ ਫਲਾਣੀ ਜਥੇਬੰਦੀ ਦਾ ਹੁੰਦਾ ਹੈ, ਅਸੀਂ ਜੀ ਫਲਾਣੇ ਤੋਂ ਅੰਮ੍ਰਿਤ ਛਕਿਆ ਜੀ, ਅਸੀਂ ਫਲਾਣੇ ਤੋਂ ਅੰਮ੍ਰਿਤ ਛਕਿਆ ਹੈ। ਜਦੋਂ ਬਾਬਾ ਆਦਰ ਸਿੰਘ ਸਾਹਿਬ ਮਹਾਂਪੁਰਖਾਂ ਨੇ ਅੰਮ੍ਰਿਤ ਛਕਿਆ, ਅਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਮਹਾਰਾਜ 5 ਪਿਆਰਿਆਂ 'ਚ ਕੌਣ ਕੌਣ ਲੱਗਾ ਸੀ, ਉਹ ਕਹਿਣਗੇ ਗੁਰਮੁਖੋ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ। ਮੈਂ ਬਾਜਾਂ ਵਾਲੇ ਦਾ ਅੰਮ੍ਰਿਤ ਛਕਿਆ ਗੁਰੂ ਦਾ, ਮੈਨੂੰ ਨਹੀਂ ਪਤਾ ਵੀ ਕਿਹੜਾ 5 ਪਿਆਰਾ ਕਿੱਥੋਂ ਦਾ ਅਤੇ ਕਿਹੜਾ 5 ਪਿਆਰਾ ਕੌਣ ਕਿਹਦੇ ਨਾਲ ਸੰਬੰਧ ਰੱਖਦਾ ਹੈ। ਮੈਂ ਤਾਂ ਗੁਰੂ ਕਾ ਅੰਮ੍ਰਿਤ ਛਕਿਆ, ਅੰਮ੍ਰਿਤ ਹੈ, ਅਸੀਂ ਅੰਮ੍ਰਿਤੀਆਂ ਵੰਡੀਆਂ ਹੋਈਆਂ ਹੈ, ਬਾਣੇ ਦੀਆਂ ਵੰਡੀਆਂ ਪਾਈਆਂ ਹੋਈਆਂ ਨੇ, ਅਤੇ ਬਹੁਤਾ ਭਾਈਚਾਰਾ ਜੇ ਸਿੱਖਾਂ ਵਿੱਚ ਉਹ ਲੋਕ ਨੇ ਜਿਹੜੇ ਬਾਣੀ 'ਤੇ ਵੀ ਕਿੰਤੂ ਪਰੰਤੂ 'ਤੇ ਜ਼ੋਰ, ਗੁਰੂ ਦੇ ਬਾਣੇ ਵਾਲਿਆਂ ਨੂੰ ਵੀ ਨਮੋ, ਉਹ ਲੋਕ ਕੁਝ ਮਜ਼ਾਕ ਕਰਦੇ ਨੇ, ਨਾ ਅੱਜ ਬਾਣੀ ਅਤੇ ਨਾ ਉਹਨਾਂ ਲੋਕਾਂ ਕੋਲ ਬਾਣਾ ਰਿਹਾ, ਉਲਟਾ ਇਸ ਗੱਲ 'ਤੇ ਤਰਕਵਾਦੀ ਅਸੀਂ ਹੋ ਗਏ। ਫਿਰ 3 ਦਿਨ ਜੀ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾ ਟੀਕਾ ਕਰਨਾ ਜੀ, ਅਸੀਂ ਗੁਰੂ ਗ੍ਰੰਥ ਸਾਹਿਬ 'ਤੇ ਲੈਕਚਰ ਕਰਨਾ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਊਣਤਾਈਆਂ ਦੱਸਦੇ ਨੇ, ਪਿਤਾ ਕਾ ਜਨਮ ਕੇ ਜਾਣੈ ਪੂਤ ਕਿ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਬਾਰੇ ਅਸੀਂ ਕੀ ਦੱਸ ਸਕਦੇ ਹਾਂ, ਕੀ ਜਾਣ ਸਕਦੇ ਹਾਂ ਅਸੀਂ। ਸਤਿਗੁਰੂ ਦੀ ਰਚਨਾ, ਗੁਰੂ ਗ੍ਰੰਥ, ਸਤਿਗੁਰੂ ਦੀ ਤੁਰਕੀ ਬਾਣੀ ਸਾਡੇ ਵਾਸਤੇ ਮਿਸ਼ਰੀ ਦਾ ਪਹਾੜ ਹੈ। ਜਿੱਧਰੋਂ ਸਿੱਖਾ ਚੱਖੇਗਾ, ਜਿੱਧਰੋਂ ਖਾਵੇਗਾ, ਆਨੰਦ ਹੀ ਆਨੰਦ ਹੈ। ਇੱਕ ਮਹਾਂਪੁਰਖ ਦੇ ਬੋਲ, ਪ੍ਰੇਮ ਕੋ ਪ੍ਰਭਾਉ ਕੈਸੋ, ਮੀਠੋ ਹੈ ਰਸਾਲ ਜੈਸੋ, ਕੈਸੋ ਹੈ ਰਸਾਲ ਮੀਠੋ ਜੈਸੇ ਮੇਵਾ ਦਾਨੀ ਹੈ। ਕੈਸੇ ਮੇਵਾ ਮਿਸ਼ਰੀ ਸਿਓ, ਕੈਸੇ ਮਿਸ਼ਰੀ ਜੈਸੇ ਮਧੂ, ਕੈਸੇ ਮਧੂ ਜੈਸੇ ਮੀਠੀ ਕਵਿਤਾ ਸੋਹਾਨੀ ਹੈ। ਕੈਸੋ ਹੈ ਕਵਿਤਾਈ ਮੀਠੀ, ਜੈਸੋ ਹੈ ਪਯੂਖ ਪਿਆਰੋ, ਕੈਸੋ ਹੈ ਪਯੂਖ ਪਿਆਰੋ ਜੈਸੇ ਗੰਗ ਮਾਨੀ ਹੈ। ਕੈਸੇ ਗੰਗ ਮਾਨੀ ਜੈਸੇ ਬ੍ਰਹਮਾਨੰਦ ਗਿਆਨੀ ਗਾਥ ਹੈ, ਕੈਸੇ ਬ੍ਰਹਮਾਨੰਦ ਜੈਸੇ ਗੁਰੂ ਗ੍ਰੰਥ ਜੋ ਕੀ ਬਾਣੀ ਹੈ। ਇਸ ਤੁਰਕੀ ਬਾਣੀ ਤੋਂ ਉੱਪਰ ਕੋਈ ਦੁਨੀਆ ਦੀ ਤਾਕਤ ਨਹੀਂ। ਅਸੀਂ ਸਤਿਗੁਰੂ ਦੀ ਬਾਣੀ ਛੱਡ ਕੇ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਅਖਬਾਰਾਂ ਸਾਡੀਆਂ ਭਰੀਆਂ ਹੁੰਦੀਆਂ, ਤੁਸੀਂ ਰੋਜ਼ ਪੜ੍ਹਦੇ ਹੋ, ਹਫ਼ਤੇ ਬਾਅਦ ਤੁਹਾਡੇ ਕੋਲ ਆ ਜਾਂਦੀਆਂ ਅਤੇ ਉੱਲੂ ਵਾਲਿਆਂ ਬਾਬਿਆਂ ਦੀਆਂ ਫੋਟੋਆਂ। ਆਓ ਤੁਹਾਨੂੰ ਉੱਲੂ ਬਣਾਈਏ, ਸਾਨੂੰ ਸਾਹਮਣੇ ਉੱਲੂ ਵਾਲੀਆਂ ਫੋਟੋਆਂ। ਕੌਣ ਜਾਂਦਾ ਉਹਨਾਂ ਦੇ, ਕੌਣ ਛੁਪਾਉਂਦਾ ਉਹਨਾਂ ਦੀਆਂ ਖਬਰਾਂ। ਸਾਡਾ ਭਾਈਚਾਰਾ, ਸਾਡੇ ਅਖਬਾਰ ਪੰਜਾਬੀ ਦੇ, ਅਸੀਂ ਉਹਨਾਂ ਲੋਕਾਂ ਦੀਆਂ ਖਬਰਾਂ ਦਿੰਦੇ ਹਾਂ ਗੁਰਦੁਆਰਿਆਂ 'ਚ ਕੌਣ ਆਇਆ, ਕੌਣ ਪ੍ਰਚਾਰ ਕਰਦਾ, ਕੌਣ ਕਥਾ ਕਰਦਾ, ਕੌਣ ਕੀਰਤਨ ਕਰਦਾ, ਕਿਵੇਂ ਸਮਾਗਮ ਚੱਲ ਰਹੇ ਨੇ, ਕੋਈ ਐਡ ਨਹੀਂ, ਕੋਈ ਦੱਸਿਆ ਨਹੀਂ ਜਾ ਸਕਦਾ। ਲੇਕਿਨ ਹਰ ਅਖਬਾਰ ਉਹਨਾਂ ਦੇ ਲੋਕਾਂ ਦੇ ਨਾਲ ਚੱਲਦੀ ਹੈ। ਸਾਡਾ ਭਾਈਚਾਰਾ ਉਹਨਾਂ ਦੀਆਂ ਫੋਟੋ ਦੇ ਕੇ, ਇਹ ਫਲਾਣਾ ਬਾਬਾ ਜੀ ਇਹਦੇ ਕੋਲ ਆਓ ਜੀ, ਐਂ ਕਰ ਦਿੰਦਾ ਜੀ, ਇਹ ਐਂ ਕਰ ਦਿੰਦਾ ਜੀ, ਤੁਹਾਨੂੰ ਐਸੇ ਲੋਕਾਂ ਨੂੰ ਸਬਜ ਬਾਗ ਵਿਖਾਏ ਜਾਂਦੇ ਨੇ। ਅਤੇ ਫਿਰ ਅਸੀਂ ਲੋਕ ਹੀ, ਸਾਡਾ ਹੀ ਭਾਈਚਾਰਾ, ਸਾਡੀਆਂ ਹੀ ਕੌਮ ਦੀਆਂ ਧੀਆਂ ਭੈਣਾਂ ਬੱਚੀਆਂ ਫਿਰ ਉਹਨਾਂ ਨੂੰ ਫੋਨ ਕਰਦੀਆਂ ਵੀ ਬਾਬਾ ਜੀ ਮੇਰੇ ਘਰ 'ਚ ਆ ਕਲੇਸ਼ ਹੈ, ਮੇਰੇ ਘਰ 'ਚ ਭੂਤ ਪ੍ਰੇਤ ਡੱਬਾ ਛੱਪਾ ਛਾਇਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਂਪੁਰਖ ਦੱਸਿਆ ਕਰਦੇ ਸੀ, ਗੁਰੂ ਦਾ ਪਵਿੱਤਰ ਉਪਦੇਸ਼ ਹੈ, ਜਿਸ ਘਰ ਵਿੱਚ ਕਦੇ ਭੂਤ ਪ੍ਰੇਤ ਡੱਬਾ ਛੱਪਾ ਛਾਇਆ ਦੀ ਕਸਰ ਹੋਵੇ, ਸਾਰਾ ਪਰਿਵਾਰ ਅੰਮ੍ਰਿਤ ਲਈ ਉੱਠੋ, ਜਪਜੀ ਸਾਹਿਬ ਦਾ ਰਲ ਕੇ ਪਾਠ ਕਰੋ, ਸਾਰਾ ਪਰਿਵਾਰ ਜਪਜੀ ਸਾਹਿਬ ਦਾ ਪਾਠ ਹੈ। ਜਿਸ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੋ ਜਾਵੇਗਾ, ਲਗਾਤਾਰ ਅੰਮ੍ਰਿਤ ਲਈ ਉੱਠ ਕੇ ਕਰੋ, ਉਸ ਘਰ 'ਚ ਕਦੇ ਭੂਤ ਪ੍ਰੇਤ ਡੱਬਾ ਛੱਪਾ ਛਾਇਆ ਕਦੇ ਨੇੜੇ ਨਹੀਂ ਆ ਸਕਦਾ, ਕਦੇ ਨੇੜੇ ਨਹੀਂ ਆ ਸਕਦਾ। ਲੇਕਿਨ ਜੇ ਅਸੀਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਦੇ ਤੇ ਮੇਰੇ ਸਤਿਗੁਰੂ ਨੇ ਕਿਹਾ ਤੂੰ ਐਵੇਂ ਭੰਬਲ ਭੂਸੇ 'ਚ ਪਿਆ ਹੋਇਆ ਵੀ ਭੂਤ ਬਾਹਰੋਂ ਆਉਂਦੇ ਨੇ, ਤੂੰ ਤਾਂ ਖੁਦ ਭੂਤਣਾ ਜਿਹੜਾ ਉਸ ਘਰ ਵਿੱਚ ਰਹਿੰਦਾ ਹੈ। ਜੇ ਤੂੰ ਬਾਣੀ ਨਹੀਂ ਪੜ੍ਹਦਾ ਤੇ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜ਼ਨੂਰਾ ਧੀ ਜ਼ਨੂਰੀ ਜੋਰੂ ਜਿੰਨਾ ਦਾ ਸਿਕਦਾਰ, ਤੁਸੀਂ ਤਾਂ ਸਾਰਾ ਟੱਬਰ ਹੀ ਭੂਤਰਿਆਂ ਦਾ ਹੋ ਜੇ ਗੁਰੂ ਕੀ ਬਾਣੀ ਨਹੀਂ ਪੜ੍ਹਦੇ। ਸਤਿਗੁਰੂ ਕਹਿੰਦੇ ਸੇ ਤਸਕਰ ਜੋ ਨਾਮ ਨਾ ਲੇਵੈ ਵਸ ਹੈ ਕੋਟ ਪਚਾਸੈ, ਔਰ ਹਜ਼ੂਰ ਕਹਿੰਦੇ ਨੇ ਉਹ 50 ਕਰੋੜ ਧਰਤੀ 'ਤੇ ਉਹ ਲੋਕ ਵੱਸਦੇ, ਤਾਂਬੇ ਦੀ ਧਰਤੀ ਜਿਹੜੇ ਸੜ ਸੜ ਕੇ ਮਰਨਾ ਪੈਂਦਾ, ਉਹ ਗੁਰੂ ਘਰ ਦੇ ਚੋਰ ਨੇ ਜਿਹੜੇ ਗੁਰੂ ਕਾ ਨਾਮ ਨਹੀਂ ਜਪਦੇ, ਗੁਰੂ ਕੀ ਪਾਓ ਭਗਤੀ ਤੇ ਬੰਦਗੀ ਨਹੀਂ ਕਰਦੇ, ਉਹ ਲੋਕ ਚੋਰ ਦੀ ਨਿਆਈ ਨੇ। ਔਰ ਸਤਿਗੁਰੂ ਨੇ ਸਾਨੂੰ ਆਪਣੇ ਸਨਮੁਖ ਕਰਦਿਆਂ ਗੱਲ ਕਹੀ ਕਿ ਗੁਰੂ ਕੇ ਸਿੱਖਾ ਉਹ ਸਿੱਖ ਮੈਨੂੰ ਚੰਗਾ ਲੱਗਦਾ, ਉਹ ਸਿੱਖ ਮੈਨੂੰ ਪਿਆਰਾ ਲੱਗਦਾ ਹੈ ਜਿਹਦੇ ਕੋਲ ਧਰਮ ਦੀ ਮਾਣ ਮਰਿਆਦਾ ਤੇ ਧਰਮ ਦੇ ਅਸੂਲ ਪੱਕੇ ਹਨ। ਜਿਸ ਸਿੱਖ ਕੋਲ ਅਸੂਲ ਕੋਈ ਨਹੀਂ, ਧਰਮ ਦੀ ਮਾਣ ਮਰਿਆਦਾ ਕੋਈ ਨਹੀਂ, ਸਤਿਗੁਰੂ ਕਹਿਣ ਕੇ ਮੇਰਾ ਉਹਦਾ ਸਿੱਖ ਦਾ ਕੋਈ ਵਾਸਤਾ ਸੰਬੰਧ ਨਹੀਂ, ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚੇਰਾ। ਹਜ਼ੂਰ ਨੇ ਤੇ ਇਹ ਵੀ ਆਖਿਆ ਵੀ ਰਹਿਤ ਬਿਨਾ ਨੈ ਸਿੱਖ ਕਹਾਵੈ, ਰਹਿਤ ਬਿਨਾ ਦਰ ਚੋਟਾਂ ਖਾਵੈ। ਜਿਹਦੀ ਰਹਿਤ ਮਰਿਆਦਾ ਨੇ ਦਰਦਾਂ ਤੇ ਠੋਕਰਾਂ ਖਾਂਦੇ ਨੇ, ਅੱਜ ਅਸੀਂ ਖਾ ਰਹੇ ਹਾਂ, ਅਸੀਂ ਦਰਦਾਂ ਦੀਆਂ ਠੋਕਰਾਂ ਖਾਂਦੇ, ਕੋਈ ਕਿਤੇ ਕੋਈ ਹੰਨੇ ਦੀ, ਕੋਈ ਬੰਨੇ ਦੀ, ਕੋਈ ਪਹਾੜਾਂ ਵਾਲੇ ਰੰਨੇ ਦੀ, ਕੋਈ ਢੋਲ ਢਮੱਕਾ ਸਰਵਰ ਦਾ, ਐਸਾ ਸਾਡਾ ਜੀਵਨ ਬਣ ਚੁੱਕਾ ਹੈ। ਅਸੀਂ ਸਤਿਗੁਰੂ ਨੂੰ ਛੱਡ ਕੇ ਕੋਈ ਕਿਤੇ ਸਿਰ ਮਾਰੀ ਜਾਂਦਾ, ਕੋਈ ਕਿਤੇ ਕਰੀ ਜਾਂਦਾ, ਕੋਈ ਕਿਤੇ ਗਿੱਟੇ ਗੋਡੇ ਫੜੀ ਬੈਠਾ ਹੈ, ਐਸੇ ਸਾਡੇ ਹਾਲਾਤ ਬਣੇ ਹੋਏ ਨੇ। ਜਿਹੜੀਆਂ ਗੱਲਾਂ ਤੋਂ ਸਤਿਗੁਰੂ ਨੇ ਸਾਨੂੰ ਰੋਕਿਆ ਸੀ ਕਿ ਗੁਰੂ ਕਾ ਖਾਲਸਾ ਬਣ ਖਾਲਸਾ, ਤੇ ਜਦੋਂ ਤੂੰ ਖਾਲਸਾ ਬਣ ਜਾਵੇਂਗਾ ਤੇਰੇ ਮਨ 'ਚ ਕੋਈ ਭਰਮ ਨਹੀਂ ਰਹੇਗਾ। ਜੇ ਤੂੰ ਭਰਮੀ ਹੈ ਤੇ ਫਿਰ ਤੂੰ ਖਾਲਸਾ ਨਹੀਂ। ਡਿੱਗਣਾ ਤੇ ਡੋਲਣਾ ਮਨੁੱਖ ਦਾ ਸੁਭਾਅ ਹੈ। ਹਜ਼ੂਰ ਕਹਿੰਦੇ ਉਦੋਂ ਤੱਕ ਤੇਰੀ ਜ਼ਿੰਦਗੀ ਨਾਲ ਸੰਬੰਧ ਰੱਖਦਾ ਹੈ ਜਦੋਂ ਤੱਕ ਤੂੰ ਭਰਮ ਦਾ ਸ਼ਿਕਾਰ ਹੋਇਆ ਹੋਇਆ ਹੈ, ਉਦੋਂ ਤੱਕ ਡਾਵਾਂ ਡੋਲ ਰਵੇਂਗਾ ਥਾਲੀ ਦੇ ਪਾਣੀ ਤਰ੍ਹਾਂ, ਕਦੇ ਇੱਧਰ ਕਦੇ ਇੱਧਰ ਹੈ, ਕਿਉਂਕਿ ਭਰਮੀ ਬੰਦਾ ਡਾਵਾਂ ਡੋਲ ਹੋਇਆ ਫਿਰਦਾ ਹੈ। ਸਤਿਗੁਰੂ ਕਹਿੰਦੇ ਡੀਗਨ ਡੋਲਾ ਤਉ ਲਓ ਜੋ ਮਨ ਕੇ ਭਰਮਾ, ਭਰਮ ਕਾਟੇ ਗੁਰ ਆਪਣੇ ਪਾਏ ਬਿਸਰਾਮਾ। ਜਦੋਂ ਭਰਮ ਦੀ ਨਿਵਿਰਤੀ ਹੋ ਗਈ ਤਾਂ ਟਿਕਾ ਆਨੰਦ ਤੇ ਖੇੜਾ ਮਿਲੇਗਾ, ਉਸ ਦਿਨ ਤੂੰ ਖਾਲਸਾ ਬਣੇਗਾ ਖਾਲਸਾ। ਸਤਿਗੁਰੂ ਨੇ ਫਿਰ ਦੂਜਾ ਬਚਨ ਵੀ ਕਿਹਾ, ਨਾ ਗੁਰੂ ਕੇ ਸਿੱਖ ਦੇ ਮਨ ਚ ਕਦੇ ਭਰਮ, ਆਪਣੇ ਗੁਰੂ ਦੇ ਪ੍ਰਤੀ ਭਰਮ ਪੈ ਜਾਵੇ, ਆਪਣੇ ਇਤਿਹਾਸ ਦੇ ਪ੍ਰਤੀ ਭਰਮ ਪੈ ਜਾਵੇ। ਹੁਣ ਜਿੰਨੇ ਪ੍ਰਚਾਰਕ ਜਿੰਨੇ ਤੁਹਾਡੇ ਕੋਲ ਆਉਂਦੇ ਨੇ ਤੁਹਾਨੂੰ ਇਤਿਹਾਸ ਹੀ ਸੁਣਾਉਂਦੇ ਹਨ, ਇਹ ਢਾਡੀ ਜਥੇ ਨੇ ਇਤਿਹਾਸ ਹੀ ਸੁਣਾਇਆ ਨਾ। ਅਸੀਂ ਬਹੁਤੇ ਗੁਰਦੁਆਰਿਆਂ ਚ ਇਤਿਹਾਸ ਦੀ ਕਥਾ ਵੀ ਬੰਦ ਕਰ ਦਿੱਤੀ ਹੈ, ਬਹੁਤੇ ਗੁਰਦੁਆਰਿਆਂ ਚ ਇਤਿਹਾਸ ਦੀ ਕਥਾ ਬੰਦ ਕਰ ਦਿੱਤੀ ਹੈ ਵੀ ਇਹ ਨਹੀਂ ਸੁਣਨੀ ਜੀ। ਹੁਣ ਦੱਸੋ ਤੁਹਾਨੂੰ ਕੀ ਸੁਣਾਈਏ, ਕਿੱਥੋਂ ਸੁਣਾਈਏ? ਇਤਿਹਾਸ ਅਸੀਂ ਸੁਣਨ ਨੂੰ ਤਿਆਰ ਨਹੀਂ, ਬਾਣੀ ਪੜ੍ਹਨ ਨੂੰ ਅਸੀਂ ਤਿਆਰ ਨਹੀਂ। ਅਸੀਂ ਜਾਣਾ ਹੈ ਤੇ ਖੌਰੇ ਕਿੱਧਰ ਨੂੰ ਜਾਣਾ, ਇਹ ਸਾਡੇ ਹਾਲਾਤ ਨੇ। ਲੇਕਿਨ ਖਾਲਸਾ ਜੀ, ਸਾਨੂੰ ਸਤਿਗੁਰਾਂ ਨੇ ਕਿਹਾ ਸੀ ਸਿੱਖਾ ਭਰਮ ਵਿੱਚ ਨਹੀਂ ਕਰੇ ਪੈਣਾ, ਦੂਜਾ ਕਿਹਾ ਸੀ ਸਿੱਖਾ ਭੇਖ ਵਿੱਚ ਨਹੀਂ ਪੈਣਾ। ਭੇਖ ਵਿੱਚ ਇੱਕੋ ਲਿਬਾਸ ਤੈਨੂੰ ਬਖਸ਼ਿਆ, ਇੱਕ ਲਿਬਾਸ ਹੈ ਤੇਰੇ ਗਾਤਰੇ ਕਿਰਪਾਨ, ਸਿਰ ਤੇ ਦਸਤਾਰ, ਦਾੜਾ ਪ੍ਰਕਾਸ਼, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮਾਂ ਨੂੰ ਕਸਾਉਣਾ, ਪਟਾਉਣਾ, ਰਗੜਾਉਣਾ, ਮਨਾਉਣਾ ਤੇ ਰੰਗਾਉਣਾ, ਇਹ ਗੁਰੂ ਨਾਨਕ ਦੇ ਸਿੱਖ ਦੇ ਹਿੱਸੇ ਨਹੀਂ। ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਜਿਹੋ ਜਿਹੇ ਮਾਂ ਦੇ ਗਰਭ ਤੋਂ ਪੈਦਾ ਹੋ ਕੇ ਆਏ ਹੈ, ਸਾਰੀ ਜ਼ਿੰਦਗੀ ਸਾਬਤ ਸੂਰਤ ਵਿੱਚ ਗੁਰੂ ਕੇ ਸਿੱਖ ਨੇ ਤਿਆਰ ਪਰ ਤਿਆਰ ਰਹਿਣਾ। ਕਦੇ ਭੇਖ ਨਾ ਬਣਾਈ, ਭੇਖ ਲੋਕਾਂ ਨੂੰ ਵਿਖਾ ਕੇ ਗੁੰਮਰਾਹ ਕਰਦਾ ਫਿਰੇ, ਇਹ ਨਾ ਹੋਵੇ ਤੇਰਾ ਭੇਖ ਵੱਖਰਾ ਹੋਵੇ। ਗੁਰਦੁਆਰੇ ਆਉਣਾ ਹੋਵੇ ਤੇ ਹੋਰ ਲਿਬਾਸ ਹੈ, ਕੰਮ ਹੋਰ, ਘਰ ਵਿੱਚ ਰਹਿਣਾ ਹੋਵੇ ਤੇ ਹੋਰ ਲਿਬਾਸ ਹੈ, ਵਿਆਹ ਤੇ ਜਾਣਾ ਹੋਵੇ ਤੇ ਫਿਰ ਤਾਂ ਸਿਆਣੀ ਨਾ ਆਉਂਦੀ, ਮਰਗ ਤੇ ਜਾਣਾ ਹੋਵੇ ਤੇਰਾ ਹੋਰ ਲਿਬਾਸ, ਤੇਰੇ ਤਾਂ ਲਿਬਾਸਾਂ ਦਾ ਹੀ ਨਹੀਂ ਪਤਾ ਵੀ ਤੂੰ ਕਿੰਨੇ ਕੁ ਲਿਬਾਸ ਬਦਲਦਾ ਹੈ। ਮੇਰੇ ਗੁਰੂ ਨੇ ਗੱਲ ਕਹੀ, ਜਿੱਦਣ ਤੂੰ ਭੇਖ ਤੋਂ ਤੇ ਭਰਮ ਤੋਂ ਉੱਪਰ ਉੱਠੇਗਾ ਉਦਣ ਤੂੰ ਹੋਵੇਂਗਾ ਖਾਲਸਾ, ਤੇ ਤੂੰ ਉਦਣ ਮੇਰੇ ਗੁਰੂ ਸਮਾਨ ਹੋਵੇਂਗਾ ਤੇ ਮੈਂ ਤੇਰਾ ਸੇਵਕ ਬਣ ਕੇ ਸੇਵਾਦਾਰ ਬਣ ਜਾਵਾਂਗਾ। ਅਸੀਂ ਰਹਿਤ ਨਾਮੇ ਦੇ ਬਚਨ ਕਈ ਵਾਰ ਪੜ੍ਹਦੇ ਤੇ ਸੁਣਦੇ ਹਾਂ, ਭਰਮ ਭੇਖ ਤੇ ਰਹੇ ਨਿਆਰਾ ਸੋ ਖਾਲਸ ਸਤਿਗੁਰੂ ਹਮਾਰਾ। ਅਸੀਂ ਖਾਲਸੇ ਬਣਨਾ, ਖਾਲਸੇ ਜਿਸ ਖਾਲਸੇ ਨੂੰ ਇੰਨੀਆਂ ਵਡਿਆਈਆਂ ਦਿੱਤੀਆਂ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ। ਚਾਰੇ ਦੇ ਚਾਰੇ ਸਾਹਿਬਜ਼ਾਦੇ ਸ਼ਹੀਦ ਹੋ ਗਏ, ਪਿਤਾ ਕੌਮ ਦੇ ਲੇਖੇ, ਮਾਂ ਕੌਮ ਦੇ ਲੇਖੇ, ਘਰ ਕਾਰ ਕੌਮ ਦੇ ਲੇਖੇ, ਰਿਸ਼ਤੇਦਾਰਾਂ ਦੇ ਭੈਣ ਭਰਾ ਵੀ ਸਾਰੇ ਕੌਮ ਦੇ ਲੇਖੇ। ਤੇ ਕਲਗੀਆਂ ਵਾਲੇ ਨੇ ਕਿਹਾ, ਪੰਥ ਵਸੇ ਮੈਂ ਉੱਜੜਾ, ਮਨ ਚਾਓ ਕਨਹਿਰਾ। ਪੰਥ ਵਸਦਾ ਰਸਦਾ ਰਵੇ ਤੇ ਫਿਰ ਸਭ ਕੁਝ ਲੇਖੇ ਲਾ ਕੇ ਕਹਿਣਾ, ਇਨਹੀ ਕੀ ਕਿਰਪਾ ਕੇ ਸਜੇ ਹਮ ਹੈ, ਨਹੀਂ ਮੋਸੇ ਗਰੀਬ ਕਰੋੜ ਪਰੇ। ਗੁਰੂ ਇੰਨੀਆਂ ਵਡਿਆਈਆਂ ਦੇਵੇ, ਗੁਰੂ ਇੰਨੀਆਂ ਰਹਿਮਤਾਂ ਕਰੇ ਤੇ ਅਸੀਂ ਆਖੀਏ ਵੀ ਗੁਰੂ ਨੇ ਸਾਨੂੰ ਦਿੱਤਾ ਕੀ ਹੈ, ਗੁਰੂ ਨੇ ਸਾਡੇ ਲਈ ਕੀਤਾ ਕੀ ਹੈ। ਏਦੋਂ ਵੱਡੀ ਬੇਮੁਖਤਾ ਆਈ, ਏਦੋਂ ਵੱਡਾ ਕਰੋਪ ਹੋਣਾ, ਗੁਰੂ ਕੇ ਸਿੱਖ ਨੂੰ ਕਰੇ ਸੋਭਾਦਾਇਕ ਨਹੀਂ। ਅਸੀਂ ਤਿਆਰ ਪ੍ਰਤਿਆਰ ਗੁਰੂ ਕੇ ਖਾਲਸੇ ਬਣਨਾ। ਜਿਨ੍ਹਾਂ ਭੈਣਾਂ ਨੇ, ਜਿਨ੍ਹਾਂ ਵੀਰਾਂ ਨੇ ਅਜੇ ਤੱਕ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ, ਮੈਂ ਉਹਨਾਂ ਦੀ ਸੇਵਾ ਚ ਨਿਮਰਤਾ ਸਹਿਤ ਬੇਨਤੀ ਕਰਦਾ, ਪੀਵਹੁ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਗੁਰੂ ਕਾ ਅੰਮ੍ਰਿਤ ਛਕੋ, ਤਿਆਰ ਪ੍ਰਤਿਆਰ ਹੋਵੋ। ਜਿਹੜੀ ਕੋਈ ਕੌਰ ਨਾਮ ਵਾਲੀ ਭੈਣ ਤੇ ਸਿੰਘ ਨਾਮ ਵਾਲਾ ਸਿੰਘ ਰੋਮਾਂ ਦੀ ਬੇਅਦਬੀ ਕਰਦੇ ਹੋ, ਪਰਣ ਕਰਕੇ ਜਾਈਏ, ਅਸੀਂ ਭੁੱਲ ਕੇ ਵੀ ਕਰੇ ਦਾੜੇ ਕੇਸ ਰੋਮਾਂ ਦੀ ਬੇਅਦਬੀ ਨਹੀਂ ਕਰਾਂਗੇ, ਗੁਰੂ ਕਾ ਸਿੱਖ ਨਹੀਂ ਕਰੇ ਕਰਦਾ। ਫਿਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਜੋ ਮਾਣ ਮਰਿਆਦਾ ਦੇ ਅਸੂਲ ਦਿੱਤੇ ਨੇ ਉਹਨਾਂ ਤੇ ਪਹਿਰਾ ਦਈਏ। ਇੱਕ ਗੱਲ ਦਿਲ ਦੀ ਪੱਟੀ ਤੇ ਲਿਖ ਕੇ ਘਰ ਨੂੰ ਜਾਇਓ, ਜੇ ਨੀਅਤ ਹੋਇਆ ਸਮਾਂ ਸਮਾਪਤ ਹੈ, ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਧੰਨ ਗੁਰੂ ਗ੍ਰੰਥ ਸਾਹਿਬ ਤੋਂ ਬਗੈਰ ਕੋਈ ਸਾਡਾ ਗੁਰੂ ਨਹੀਂ। ਅਸੀਂ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਚਰਨੀ ਪੈਣਾ ਹੈ ਤੇ ਗੁਰੂ ਅੱਗੇ ਬੇਨਤੀ ਕਰਨੀ ਹੈ, ਦੁੱਖ ਵੇਲੇ ਵੀ ਕਰਨੀ ਹੈ, ਸੁੱਖ ਵੇਲੇ ਵੀ ਕਰਨੀ ਹੈ। ਮੈਂ ਤਾਂ ਦੀਵਾਨ, ਤੂੰ ਹੈ ਮੇਰੇ ਸੁਆਮੀ, ਮੈਂ ਤੁਹਾਡੇ ਆਗਾ ਅਰਦਾਸ, ਮੈਂ ਹੋਰ ਥਾਉ ਨਾਹੀ, ਜਿਸ ਪਹਿ ਕਰੋ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਹੇ ਸਤਿਗੁਰੂ ਸਾਡੇ ਤੇ ਰਹਿਮਤ ਕਰ, ਬਖਸ਼ਿਸ਼ ਕਰ। ਤੇ ਫਿਰ ਪਰਮ ਪਿਤਾ ਸਤਿਗੁਰੂ ਇੰਨੇ ਦਿਆਲੂ ਨੇ, ਔਗਣ ਕੋ ਨਾ ਚਿਤਾਰਦਾ ਹਰ ਪਿਤਾ ਸਭਨਾ ਗੱਲਾਂ ਲਾਇਕ, ਇਹਦੀਆਂ ਰਹਿਮਤਾਂ ਕਰਨ ਵਾਲੇ ਸਤਿਗੁਰੂ ਨੇ ਭੁੱਲਾਂ ਚੁੱਕਾਂ ਨਿਖੀਵਾਂ। ਸੋ ਇਸ ਵਾਰੀ ਵੀ ਤੁਹਾਡੇ ਦਰਸ਼ਨ ਦੀਦਾਰੇ ਹੋਏ। ਸੋ ਕੱਲ ਨੂੰ ਦੁਪਹਿਰ ਦੇ ਦੀਵਾਨ ਦੀ ਹਾਜ਼ਰੀ ਭਰ ਕੇ ਫਿਰ ਵਾਪਸੀ ਹੈ। ਗੁਰੂ ਰਹਿਮਤ ਕਰੇ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਮਿਲਵੇ ਕੀ ਮਹਿਮਾ ਵਰਨ ਨਾ ਸਾਕੋ, ਨਾਨਕ ਪਰੈ ਪਰੀਲਾ, ਸਿਰ ਜੋੜ ਕੇ ਬੈਠੀਏ, ਕੌਮ ਦੀ ਵਿਗੜੀ ਹੋਈ ਸੌਰ ਜਾਵੇ, ਗੁਰੂ ਰਹਿਮਤ ਕਰੇ ਭੁੱਲਾਂ ਚੁੱਕਾਂ ਰੱਖੀਵਾਂ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।